ਦੋਹਰਾ ਸ਼੍ਰੀ ਗੁਰੂ ਨਾਨਕ ਸੋ ਮਿਲਿਓ ਬਾਲਕ ਰੂਪ ਸੁਜਾਨ ਕਿਰਪਾ ਪਾਏ ਤਤਕਾਲ ਪ੍ਰਾਪਤ ਭਾ ਬ੍ਰਹਮ ਗਿਆਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਅਤਿਅੰਤ ਵੱਡੇ ਭਾਗ ਹਨ ਕਿ ਨਿਤਾ ਪ੍ਰਤੀ ਦੀਨ ਦੁਨੀਆਂ ਦੇ ਮਾਲਕ ਨੌਵੇਂ ਪਾਤਸ਼ਾਹ ਧਰਮ ਧੁਰੰਦਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਸੰਪੂਰਨ ਕਥਾ ਕੱਲ ਤੱਕ ਦੇ ਪ੍ਰਕਰਣਾਂ ਵਿੱਚ ਆਪ ਜੀ ਨੇ ਸਰਵਣ ਕੀਤੀ ਹੈ, ਕਿਉਂਕਿ ਇਹ ਦੋ ਗ੍ਰੰਥ ਨੇ। ਇੱਕ ਸ੍ਰੀ ਨਾਨਕ ਪ੍ਰਕਾਸ਼ ਹੈ ਜਿਹਦੇ ਵਿੱਚ ਸਿਰਫ ਧੰਨ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਹੈ ਜਿਹਦੀ ਆਪਾਂ ਕੱਲ ਸਮਾਪਤੀ ਕੀਤੀ ਹੈ। ਦੂਸਰਾ ਗ੍ਰੰਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਜਿਹਨੂੰ ਛੋਟੇ ਲਫ਼ਜ਼ਾਂ ਵਿੱਚ ਸੂਰਜ ਪ੍ਰਕਾਸ਼ ਕਹਿ ਦਿੰਦੇ ਨੇ। ਇਹਦੇ ਵਿੱਚ ਦੂਸਰੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਤੱਕ ਦਾ ਨੌ ਪਾਤਸ਼ਾਹਾਂ ਦਾ ਇਤਿਹਾਸ ਹੈ। ਨਾਨਕ ਪ੍ਰਕਾਸ਼ ਗ੍ਰੰਥ ਜੋ ਹੈ ਉਹ ਭਾਈ ਸਾਹਿਬ ਜੀ ਨੇ ਯਮੁਨਾਨਗਰ ਜਗਾਦਰੀ ਦੇ ਇਲਾਕੇ ਚ ਬੂੜੀਆ ਨਗਰ ਹੈ ਉੱਥੇ ਉਚਾਰਨ ਕੀਤਾ, ਉੱਥੇ ਲਿਖਿਆ। ਉੱਥੋਂ ਜਦੋਂ ਭਾਈ ਸਾਹਿਬ ਜੀ ਕੈਂਥਲ ਆਏ ਹਨ, ਉਹ ਹਵੇਲੀ ਅੱਜ ਵੀ ਉੱਥੇ ਮੌਜੂਦ ਹੈ ਜਿੱਥੇ ਭਾਈ ਸਾਹਿਬ ਨੇ ਆਪਣੇ ਚਰਨ ਪਾ ਕੇ ਰਹਿ ਕੇ ਇਹ ਸਾਰਾ ਵੱਡਾ ਗ੍ਰੰਥ ਸੂਰਜ ਪ੍ਰਕਾਸ਼ ਦਾ ਉੱਥੇ ਲਿਖਿਆ। ਉੱਥੇ ਭਾਈ ਸਾਹਿਬ ਜੀ ਜਦੋਂ ਕੈਂਥਲ ਆਏ, ਰਾਜੇ ਉਦੇ ਸਿੰਘ ਨੇ ਭਾਈ ਸਾਹਿਬ ਜੀ ਨੂੰ ਸਾਰੀਆਂ ਸੁੱਖ ਸਹੂਲਤਾਂ ਦੇ ਕਰਕੇ ਇਹ ਗ੍ਰੰਥ ਲਿਖਵਾਇਆ। ਭਾਈ ਸਾਹਿਬ ਜੀ ਲਿਖਦੇ ਨੇ ਵੀ ਮੇਰੇ ਕੋਲ ਇਤਿਹਾਸ ਲਿਖਣ ਦਾ ਸਾਰਾ ਸਰੋਤ ਹਾਜ਼ਰ ਨਹੀਂ ਸੀ, ਪਰ 10 ਗੁਰੂ ਸਾਹਿਬਾਨਾਂ ਨੇ ਦਰਸ਼ਨ ਦੇ ਕੇ ਬਚਨ ਕੀਤਾ, ਸੰਤੋਖ ਸਿੰਘ ਜੀ ਜੋ ਜੋ ਕੌਤਕ ਅਸੀਂ ਕੀਤੇ ਨੇ ਤੁਹਾਡੀਆਂ ਅੱਖਾਂ ਅੱਗੇ ਫਿਲਮ ਬਣ ਕੇ ਚੱਲਣਗੇ, ਬਸ ਤੁਸੀਂ ਵੇਖ ਵੇਖ ਕੇ ਲਿਖੀ ਜਾਣਾ। ਇਸ ਪ੍ਰਕਰਣ ਮੁਤਾਬਕ ਭਾਈ ਸਾਹਿਬ ਜੀ ਨੇ ਇਹ ਸਾਰਾ ਇਤਿਹਾਸ ਲਿਖਿਆ। ਸੂਰਜ ਪ੍ਰਕਾਸ਼ ਗ੍ਰੰਥ ਨੂੰ ਲਿਖਣ ਦਾ ਜਿਹੜਾ ਮੁੱਢ ਬੱਝਾ ਹੈ ਉਹ ਵੈਸੇ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਹੋਏ ਨੇ, ਉਹਨਾਂ ਦੀ ਅੱਗੇ ਕਥਾ ਸ਼ੁਰੂ ਹੋਣੀ ਹੈ, ਆਉਣੀ ਹੈ। ਇਹ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵੰਸ਼ ਚੋਂ ਸਨ। ਉਹਨਾਂ ਨੇ 100 ਸਾਖੀਆਂ ਜੋ ਗੁਰੂ ਸਾਹਿਬ ਦੇ ਇਤਿਹਾਸ ਦੀਆਂ ਸਿੰਘਾਂ ਨੂੰ ਸੁਣਾਈਆਂ, ਉਹਦੇ ਆਧਾਰ ਤੇ ਕਵਿਤਾ ਦੇ ਰੂਪ ਚ ਭਾਈ ਸਾਹਿਬ ਜੀ ਨੇ ਸਾਰਾ ਇਤਿਹਾਸ ਲਿਖਿਆ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਨੂੰ ਲਿਖਣ ਦਾ ਮੁੱਢ ਕਿਵੇਂ ਬੱਝਾ ਹੈ ਉਹਦੀ ਕੁਝ ਉਥਾਨਕਾ ਭਾਈ ਸਾਹਿਬ ਜੀ ਪਹਿਲੇ ਇਹਨਾਂ ਪ੍ਰਕਰਣਾਂ ਚ ਦੇ ਰਹੇ ਨੇ। ਇਹ ਪਾਵਨ ਗ੍ਰੰਥ ਦੀ ਕਥਾ ਆਰੰਭ ਹੋ ਰਹੀ ਹੈ। ਅਰਦਾਸ ਇਹ ਕਰੀਏ ਸਤਿਗੁਰਾਂ ਦੇ ਚਰਣਾਂ ਚ ਕਿ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਬਲ ਬਖਸ਼ਣ, ਕਥਾ ਕਥਨ ਕਰਨ ਵਾਲਿਆਂ ਨੂੰ ਵੀ ਔਰ ਸੁਣਨ ਵਾਲਿਆਂ ਨੂੰ ਵੀ, ਵਕਤੇ ਤੇ ਸਰੋਤਿਆਂ ਤੇ ਸਤਿਗੁਰੂ ਜੀ ਕਿਰਪਾ ਕਰਕੇ। 14-14 ਗੁਣ ਜਿਹੜੇ ਵਕਤੇ ਤੇ ਸਰੋਤਿਆਂ ਦੇ ਹੁੰਦੇ ਨੇ, 14 ਗੁਣ ਹੀ ਵਕਤੇ ਦੇ ਹੁੰਦੇ ਨੇ, 14 ਹੀ ਸਰੋਤਿਆਂ ਦੇ ਹੁੰਦੇ ਨੇ। ਉਹਨਾਂ 14-14 ਗੁਣਾਂ ਦੇ ਸਹਿਤ ਆਪਾਂ ਸਾਰੇ ਸੰਪੰਨ ਹੋਈਏ ਔਰ ਗੁਰੂ ਸਾਹਿਬ ਜੀ ਦੀ ਕਥਾ ਦਾ ਜਿਹੜਾ ਆਤਮਕ ਰਸ ਹੈ ਉਸ ਰਸ ਨੂੰ ਆਪਾਂ ਸਾਰੇ ਮਾਣ ਸਕੀਏ। ਅੰਤ ਕੋਈ ਨਹੀਂ ਹੈ, ਪਰ ਜਿਵੇਂ ਮਿਸ਼ਰੀ ਦੇ ਪਹਾੜ ਦਾ ਅੰਤ ਤਾਂ ਨਹੀਂ ਲਿਆ ਜਾ ਸਕਦਾ, ਪਰ ਇੱਕ ਛੋਟੀ ਜਿਹੀ ਕੀੜੀ ਉਸ ਮਿਸ਼ਰੀ ਦੇ ਪਹਾੜ ਤੋਂ ਮਿੱਠਾ ਲੈ ਕੇ ਆਪਣਾ ਪੇਟ ਜ਼ਰੂਰ ਭਰ ਲੈਂਦੀ ਹੈ। ਗੁਰੂ ਸਾਹਿਬ ਦੀ ਕਥਾ ਦਾ ਅੰਤ ਨਹੀਂ ਹੈ, ਪਰ ਆਪਾਂ ਆਪਣੇ ਆਤਮਿਕ ਆਨੰਦ ਵਾਸਤੇ ਕੁਝ ਕੁ ਗੁਣ ਸਤਿਗੁਰਾਂ ਦੇ ਜੋ ਭਾਈ ਸਾਹਿਬ ਜੀ ਨੇ ਲਿਖੇ ਨੇ, ਬੜਾ ਵੱਡਾ ਉਪਕਾਰ ਹੈ ਉਹਨਾਂ ਦਾ ਸਾਡੇ ਤੇ। ਜਿਵੇਂ ਕੱਲ ਵੀ ਗਿਆਨੀ ਜੀ ਦੱਸ ਰਹੇ ਸਨ ਵੀ ਆਪਾਂ ਰੋਮ ਰੋਮ ਕਰਕੇ ਵੀ ਸ਼ੁਕਰ ਕਰੀ ਜਾਈਏ ਭਾਈ ਸੰਤੋਖ ਸਿੰਘ ਦਾ, ਫਿਰ ਵੀ ਆਪਾਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜਿੰਨਾ ਵੱਡਾ ਉਪਕਾਰ ਉਹ ਸਾਡੇ ਤੇ ਕਰ ਗਏ ਨੇ। ਗੁਰੂ ਸਾਹਿਬ ਦੇ ਪ੍ਰਤੱਖ ਦਰਸ਼ਨ ਹੀ ਕਰਾ ਦਿੰਦੇ ਜਦੋਂ ਕਥਾ ਲਿਖਦੇ ਨੇ, ਏਦਾਂ ਲੱਗਦਾ ਵੀ ਜਿਵੇਂ ਅੱਖਾਂ ਦੇ ਸਾਹਮਣੇ ਸਤਿਗੁਰੂ ਜੀ ਸਭ ਕੁਝ ਕਰ ਰਹੇ ਨੇ। ਅੱਖਾਂ ਦੇ ਸਾਹਮਣੇ ਉਹ ਸਾਰੀ ਤਸਵੀਰ ਖਿੱਚੀ ਜਾਂਦੀ ਹੈ, ਕਿਹੋ ਜਿਹੇ ਕੱਪੜੇ ਬਸਤਰ ਸਤਿਗੁਰਾਂ ਨੇ ਪਾਏ ਨੇ, ਕਿਵੇਂ ਸੰਗਤਾਂ ਆ ਰਹੀਆਂ ਨੇ, ਕਿਵੇਂ ਸਤਿਗੁਰਾਂ ਦਾ ਸੋਹਣਾ ਸਰੂਪ ਹੈ, ਮੁਛਹਿਰੇ ਕਿਸ ਤਰ੍ਹਾਂ ਦੇ ਨੇ, ਸਤਿਗੁਰਾਂ ਦੇ ਨੇਤਰ ਕਿਸ ਤਰ੍ਹਾਂ ਦੇ ਨੇ, ਚਰਨ ਕਿਸ ਤਰ੍ਹਾਂ ਦੇ ਨੇ, ਇਨ ਬਿਨ ਮਾਨੋ ਪ੍ਰਤੱਖ ਦਰਸ਼ਨ ਹੀ ਕਰਾ ਦਿੰਦੇ ਭਾਈ ਸਾਹਿਬ। ਕਿਉਂਕਿ ਭਾਈ ਸਾਹਿਬ ਨੇ ਜਦੋਂ ਇਹ ਕਥਾ ਲਿਖਵਾਈ ਹੈ, ਉਹਨਾਂ ਨੇ ਵੀ ਦਰਸ਼ਨ ਕਰ ਕਰਕੇ ਲਿਖੀ ਹੈ, ਗੁਰੂ ਸਾਹਿਬ ਦੀ ਮੂਰਤ ਵੇਖ ਵੇਖ ਕੇ ਸਾਰੀ ਕਥਾ ਲਿਖੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸ੍ਰੀ ਗੁਰਪ੍ਰਤਾਪ ਸੂਰਤ ਗ੍ਰੰਥ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਮਨ ਬਿਰਤੀਆਂ ਨੂੰ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਨਾਲ, 10 ਗੁਰੂ ਸਾਹਿਬਾਨਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਵਸਾ ਕੇ ਇਸ ਪਾਵਨ ਕਥਾ ਨੂੰ ਸਰਵਣ ਕਰਨ ਵਾਸਤੇ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਗੁਰੂ ਚਰਨਾਂ ਕਮਲਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਨਾਨਕ ਸੋ ਮਿਲਿਓ, ਬਾਲਕ ਰੂਪ ਸੁਜਾਨ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਾਲ ਰੂਪ ਵਿੱਚ ਹੀ ਹਾਲੇ ਬਾਲਕ ਹੀ ਸਨ, ਭਾਈ ਬੂੜਾ ਜੀ ਜਿਨ੍ਹਾਂ ਦਾ ਨਾਮ ਬਾਅਦ ਚ ਬਾਬਾ ਬੁੱਢਾ ਸਾਹਿਬ ਪ੍ਰਸਿੱਧ ਹੋਇਆ। ਕਿਉਂਕਿ ਇਹ ਕਥਾ ਜਿਹੜੀ ਹੈ ਨਾ, ਇਹ ਭਾਈ ਰਾਮ ਕੁਇਰ ਸਾਹਿਬ ਨੇ ਉਚਾਰੀ, ਤੇ ਭਾਈ ਰਾਮ ਕੁਇਰ ਜੀ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਚੋਂ ਸਨ, ਇਸ ਕਰਕੇ ਬਾਬਾ ਬੁੱਢਾ ਸਾਹਿਬ ਤੋਂ ਇਹ ਪ੍ਰਕਰਨ ਸ਼ੁਰੂ ਕਰਦੇ ਨੇ ਭਾਈ ਸੰਤੋਖ ਸਿੰਘ ਜੀ ਕਿ ਬਾਲਕ ਰੂਪ ਦੇ ਵਿੱਚ ਉਦੋਂ ਬਾਲ ਅਵਸਥਾ ਸੀ ਭਾਈ ਬੂੜੇ ਦੀ, ਜਦੋਂ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੂੰ ਮਿਲੇ। ਪਿੱਛੇ ਵੀ ਕੁਝ ਕੁ ਪ੍ਰਸੰਗ ਨਾਨਕ ਪ੍ਰਕਾਸ਼ ਵਿੱਚ ਆਪ ਜੀ ਨੇ ਬਾਬਾ ਬੁੱਢਾ ਜੀ ਦਾ ਸਰਵਣ ਕੀਤਾ ਹੈ ਕਿ ਜਦੋਂ ਸਤਿਗੁਰਾਂ ਨੂੰ ਮਿਲੇ ਸਨ ਤੇ ਮੱਖਣ ਲਿਆ ਕੇ ਸਤਿਗੁਰਾਂ ਨੂੰ ਭੇਟ ਕੀਤਾ ਸੀ। ਮਹਾਰਾਜ ਜੀ ਨੇ ਪੁੱਛਿਆ ਸੀ ਵੀ ਤੂੰ ਬਚਨ ਕਿਹੋ ਜਿਹਾ ਕਰਦਾ ਹੈ, ਤੇ ਇਹਨਾਂ ਨੇ ਬਚਨ ਕੀਤੇ ਸਨ ਵੀ ਛੋਟੀਆਂ ਲੱਕੜਾਂ ਪਹਿਲਾਂ ਸੜ ਗਈਆਂ ਸੀ ਵੱਡੀਆਂ ਬਾਅਦ ਚ, ਉਦੋਂ ਦਾ ਮੇਰੇ ਮਨ ਚ ਗਿਆਨ ਹੋਇਆ। ਤੇ ਮਹਾਰਾਜ ਜੀ ਨੇ ਕਿਹਾ ਸੀ ਵੀ ਤੇਰੀ ਉਮਰ ਤਾਂ ਬੱਚਿਆਂ ਵਾਲੀ ਹੈ ਪਰ ਤੂੰ ਬੁੱਢਿਆਂ ਵਾਲੇ ਬਚਨ ਕਰਦਾ। ਉਸੇ ਪ੍ਰਸੰਗ ਨੂੰ ਇੱਥੇ ਥੋੜਾ ਜਿਹਾ ਹੋਰ ਵਿਸਥਾਰ ਦੇ ਕੇ ਭਾਈ ਸਾਹਿਬ ਦੱਸ ਰਹੇ ਨੇ ਕਿ ਬਾਲ ਰੂਪ ਚ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲੇ, ਜੋ ਬੜੇ ਸੁਜਾਨ ਸਨ, ਬੜੇ ਸਿਆਣੇ ਤੇ ਬਾਲ ਅਵਸਥਾ ਵਿੱਚ ਹੀ ਬੁੱਧੀਮਾਨ ਸਨ।
ਕਿਰਪਾ ਪਾਏ ਤਤਕਾਲ ਪ੍ਰਾਪਤ ਭਾ ਬ੍ਰਹਮ ਗਿਆਨ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਪ੍ਰਾਪਤ ਹੋਈ ਬਾਬਾ ਬੁੱਢਾ ਸਾਹਿਬ ਨੂੰ, ਬਾਲਕ ਹੀ ਸਨ ਉਦੋਂ, ਬੂੜਾ ਨਾਂ ਸੀ, ਤੇ ਸਤਿਗੁਰਾਂ ਦੀ ਬੜੀ ਅਪਾਰ ਰਹਿਮਤ ਕਿਰਪਾ ਭਾਈ ਬੂੜੇ ਤੇ ਹੋਈ ਔਰ ਤਤਕਾਲ ਉਸੇ ਵੇਲੇ ਹੀ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲਿਆ ਭਾਈ ਬੂੜੇ ਨੇ। ਜਦੋਂ ਮਹਾਰਾਜ ਜੀ ਨੂੰ ਪਹਿਲੇ ਦਿਨ ਆਏ ਮਿਲ ਕੇ ਚਲੇ ਗਏ, ਅਗਲੇ ਦਿਨ ਜਦੋਂ ਆਏ ਨਾ ਤੇ ਮੱਖਣ ਭੇਟ ਕੀਤਾ ਸਤਿਗੁਰਾਂ ਨੂੰ ਤੇ ਮਹਾਰਾਜ ਜੀ ਦੇ ਚਰਨਾਂ ਤੇ ਜਦੋਂ ਮੱਥਾ ਟੇਕਿਆ ਤੇ ਸਤਿਗੁਰਾਂ ਨੇ ਉਸੇ ਵੇਲੇ ਭਾਈ ਬੂੜੇ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਦਿੱਤੀ। ਸਤਿਗੁਰਾਂ ਦੀ ਕਿਰਪਾ ਪ੍ਰਾਪਤ ਕਰਕੇ ਭਾਈ ਬੂੜਾ ਜੀ ਨੂੰ ਤਾਤਕਾਲ ਉਸੇ ਵੇਲੇ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਔਰ ਉਹ ਪੂਰਨ ਬ੍ਰਹਮ ਗਿਆਨੀ ਹੋ ਬਣੇ।
ਜੋ ਭਈ ਜਿਸ ਕੀ ਬਾਤੇ ਸੁਣ ਬੁੱਧਵਾਰੀ।
ਭਾਈ ਬੂੜਾ ਜੀ ਬੜੀਆਂ ਬੁੱਧੀਮਾਨਾਂ ਵਾਲੀਆਂ ਗੱਲਾਂ ਗੁਰੂ ਸਾਹਿਬ ਨੂੰ ਕਹਿ ਰਹੇ ਸਨ ਜਦੋਂ ਮਹਾਰਾਜ ਜੀ ਬਚਨ ਕਰ ਰਹੇ ਸੀ, ਤੇ ਭਾਈ ਬੂੜਾ ਜੀ ਗੁਰੂ ਸਾਹਿਬ ਨੂੰ ਬੇਨਤੀਆਂ ਕਰ ਰਹੇ ਸਨ ਕਿ ਮਹਾਰਾਜ ਛੋਟੀਆਂ ਲੱਕੜਾਂ ਪਹਿਲਾਂ ਸੜਦੀਆਂ ਨੇ, ਵੱਡੀਆਂ ਬਾਅਦ ਚ ਸੜਦੀਆਂ ਨੇ, ਐਸਾ ਮੈਂ ਵੇਖਿਆ। ਤੇ ਛੋਟੇ ਉਮਰ ਦੇ ਵਿੱਚ ਹੀ ਭਾਈ ਬੂੜਾ ਜੀ ਬਾਲ ਅਵਸਥਾ ਵਿੱਚ ਹੀ ਬੜੀਆਂ ਬੁੱਧੀਮਾਨਾਂ ਵਾਲੀਆਂ ਗੱਲਾਂ ਗੁਰੂ ਨਾਨਕ ਸਾਹਿਬ ਨੂੰ ਕਹਿ ਰਹੇ ਸਨ। ਔਰ ਜਗਤ ਗੁਰੂ ਪਾਤਸ਼ਾਹ ਜੀ ਨੇ ਭਾਈ ਬੂੜੇ ਦੀਆਂ ਬੁੱਧੀਮਾਨਾਂ ਵਾਲੀਆਂ ਸਿਆਣਿਆਂ ਵਾਲੀਆਂ ਬਜ਼ੁਰਗਾਂ ਵਾਲੀਆਂ ਗੱਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸੁਣੀਆਂ।
ਸ਼੍ਰੀ ਜਗ ਗੁਰ ਇਮ ਗਿਰਾ ਉਚਾਰੀ।
ਜਦੋਂ ਭਾਈ ਬੂੜੇ ਨੇ ਗਿਆਨ ਵਾਲੀਆਂ ਗੱਲਾਂ ਕਹੀਆਂ ਨਾ ਗੁਰੂ ਨਾਨਕ ਸਾਹਿਬ ਨੂੰ ਤੇ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵਕਤ ਬੋਲੇ ਭਾਈ ਬੂੜੇ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ
ਬਾਲਕ ਤੇਰੀ ਬੈਸ ਦਿਸਾਵਤ ਬੁੱਢੇ ਸਮ ਮੁਖ ਵਾਕ ਅਲਾਵਤ।
ਮਹਾਰਾਜ ਜੀ ਕਹਿਣ ਲੱਗੇ ਵੀ ਤੇਰੀ ਉਮਰ ਤਾਂ ਬੱਚਿਆਂ ਵਾਲੀ ਹੈ ਵੀ ਉਮਰਾਂ ਤੇ ਬਾਲਕਾਂ ਵਾਲੀ ਹੈ, ਪਰ ਜਿਹੜੇ ਤੁਸੀਂ ਬਚਨ ਕਹਿ ਰਹੇ ਹੋ ਬੁੱਢਿਆਂ ਵਾਲੇ ਕਹਿ ਰਹੇ। ਕਈ ਬਜ਼ੁਰਗ ਹੋ ਕੇ ਵੀ ਗੱਲਾਂ ਬੱਚਿਆਂ ਵਾਲੀਆਂ ਹੀ ਕਰਦੇ ਨੇ ਤੇ ਕਈ ਬਾਲਕ ਹੋ ਕੇ ਵੀ ਬਜ਼ੁਰਗਾਂ ਵਾਲੀਆਂ ਗੱਲਾਂ ਕਹਿੰਦੇ ਨੇ, ਕਿਉਂਕਿ ਅਸਲੀ ਵਿੱਚ ਬਜ਼ੁਰਗੀ ਦਾ ਸੰਬੰਧ ਉਮਰ ਨਾਲ ਨਹੀਂ ਹੈ, ਬਜ਼ੁਰਗੀ ਦਾ ਸੰਬੰਧ ਮਤ ਨਾਲ ਹੈ। ਮਤ ਕਿੰਨੀ ਕੁ ਵਿਸ਼ਾਲ ਹੋਈ ਹੈ, ਮਤ ਕਿੰਨੀ ਕੁ ਵੱਡੀ ਹੋਈ ਹੈ। ਪਾਤਸ਼ਾਹ ਕਹਿੰਦੇ ਭਾਈ ਬੂੜਾ ਜੀ ਉਮਰ ਤਾਂ ਤੁਹਾਡੀ ਬੱਚਿਆਂ ਵਾਲੀ ਦਿਸਦੀ ਹੈ ਵੀ ਬਾਲਕਾਂ ਵਾਲੀ ਤੁਹਾਡੀ ਉਮਰ ਹੈ, ਪਰ ਤੁਸੀਂ ਗੱਲਾਂ ਜਿਹੜੀਆਂ ਕਰਦੇ ਹੋ ਬਜ਼ੁਰਗਾਂ ਵਾਲੀਆਂ ਬੁੱਢਿਆਂ ਵਾਲੀਆਂ ਗੱਲਾਂ ਕਰਦੇ ਹੋ।
ਇਤਨੇ ਮੈਂ ਤਿਸ ਕੇ ਪਿਤ ਮਾਤਾ।
ਇਹ ਬਚਨ ਜਦੋਂ ਗੁਰੂ ਨਾਨਕ ਸਾਹਿਬ ਨੇ ਕਹੇ ਤੇ ਉਸੇ ਵੇਲੇ ਭਾਈ ਬੂੜਾ ਜੀ ਦਾ ਸਰੀਰ ਬੁੱਢਿਆਂ ਵਾਲਾ ਹੋ ਗਿਆ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ। ਇੰਨੇ ਨੂੰ ਭਾਈ ਬੂੜੇ ਭਾਵ ਬਾਬਾ ਬੁੱਢਾ ਜੀ ਦੇ ਪਿਤਾ ਭਾਈ ਸੁੱਗਾ ਰੰਧਾਵਾ ਤੇ ਉਹਨਾਂ ਦੀ ਮਾਤਾ ਮਾਤਾ ਗੌਰਾਂ, ਮਾਤਾ ਗੌਰਾਂ ਜੀ ਔਰ ਭਾਈ ਸੁੱਗਾ ਰੰਧਾਵਾ ਇਹ ਦੋਵੇਂ ਆਪਣੇ ਬੱਚੇ ਨੂੰ ਲੱਭਣ ਵਾਸਤੇ ਵੀ ਕਿੱਥੇ ਚਲਾ ਗਿਆ ਬੂੜਾ ਸਮਝ ਨਹੀਂ ਆਈ, ਲੱਭਣ ਵਾਸਤੇ ਜਿੱਧਰ ਸਤਿਗੁਰੂ ਜੀ ਨੂੰ ਜਿੱਥੇ ਮਿਲੇ ਨੇ ਉੱਥੇ ਉਹ ਲੱਭਦਿਆਂ ਲਭਾਉਂਦਿਆਂ ਪਹੁੰਚੇ ਹਨ।
ਆਏ ਗਏ ਖੋਜਤ ਨਿਜ ਤਾਤਾ।
ਆਪਣੇ ਪੁੱਤਰ ਨੂੰ ਖੋਜਦਿਆਂ ਖੋਜਦਿਆਂ ਲੱਭਦਿਆਂ ਲੱਭਦਿਆਂ ਉੱਥੇ ਆ ਗਏ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਣਾਂ ਚ ਬੈਠੇ ਸਨ।
ਕਹਿਤ ਪਏ ਹਮਰੋ ਸੁਤੇ ਆਵਾ।
ਆ ਕੇ ਪੁੱਛਿਆ ਇਹਨਾਂ ਨੇ ਪਹਿਲਾਂ ਭਾਈ ਸੁੱਗੇ ਰੰਧਾਵੇ ਨੇ ਕਿ ਮਹਾਰਾਜ ਜੀ ਇੱਥੇ ਸਾਡਾ ਪੁੱਤਰ ਤਾਂ ਨਹੀਂ ਆਇਆ, ਤੁਸੀਂ ਵੇਖਿਆ ਸਾਡਾ ਬੇਟਾ ਹੈ ਉਹ ਤਾਂ ਨਹੀਂ ਆਉਂਦਾ ਵੇਖਿਆ। ਏਦਾਂ ਆ ਕੇ ਭਾਈ ਸੁੱਗੇ ਰੰਧਾਵੇ ਤੇ ਮਾਤਾ ਗੌਰਾਂ ਨੇ ਆਪਣੇ ਪੁੱਤਰ ਬਾਬਾ ਬੁੱਢਾ ਸਾਹਿਬ ਜੀ ਬਾਰੇ ਆ ਕੇ ਪੁੱਛਿਆ।
ਤਿਸ ਦੇਖਣ ਕੋ ਮਨ ਲਲਚਾਵਾ।
ਉਹ ਸਵੇਰ ਦਾ ਘਰੋਂ ਨਿਕਲਿਆ ਤੇ ਮੁੜ ਕੇ ਹਾਲੇ ਤੱਕ ਘਰ ਵਾਪਸ ਨਹੀਂ ਮੁੜਿਆ, ਪਤਾ ਨਹੀਂ ਕਿੱਥੇ ਚਲਾ ਗਿਆ। ਅਸੀਂ ਉਹਨੂੰ ਲੱਭਦੇ ਫਿਰਦੇ ਆ, ਸਾਡਾ ਬੜਾ ਮਨ ਕਰ ਰਿਹਾ ਵੀ ਅਸੀਂ ਉਹਨੂੰ ਵੇਖੀਏ ਮਿਲੀਏ, ਵੀ ਸਵੇਰ ਦਾ ਹੀ ਨਿਕਲਿਆ ਪਤਾ ਨਹੀਂ ਕਿੱਧਰ ਚਲਾ ਗਿਆ, ਅਸੀਂ ਉਹਨੂੰ ਭਾਲਦੇ ਭਾਲਦੇ ਇੱਥੇ ਤੁਹਾਡੇ ਕੋਲ ਆਏ ਹਾਂ।
ਸਿੱਖਣ ਕਯੋ ਸੋ ਅੰਤਰ ਬੈਸਾ।
ਜਦੋਂ ਸਿੱਖਾਂ ਨੇ ਸੁਣਿਆ ਨਾ ਭਾਈ ਸੁੱਗੇ ਰੰਧਾਵੇ ਦੇ ਬਚਨ ਸੁਣੇ ਤੇ ਸਿੱਖ ਬੋਲੇ ਕਹਿਣ ਲੱਗੇ ਭਾਈ ਸਾਹਿਬ ਜੀ ਜਿਹੜੇ ਬਾਲਕ ਨੂੰ ਤੁਸੀਂ ਲੱਭਣ ਆਏ ਹੋ ਤਾਂ ਅੰਦਰ ਗੁਰੂ ਨਾਨਕ ਸਾਹਿਬ ਕੋਲ ਬੈਠੇ ਨੇ ਅੰਦਰ, ਕਿਉਂਕਿ ਸਿੱਖ ਸੀ ਬਾਹਰ ਖਲੋਤੇ ਹੋਏ ਪਹਿਰੇ ਤੇ। ਇਹਨਾਂ ਨੇ ਆ ਕੇ ਸਿੱਖਾਂ ਨੂੰ ਹੀ ਪੁੱਛਿਆ, ਕਹਿਣ ਲੱਗੇ ਜੀ ਜਿਨ੍ਹਾਂ ਨੂੰ ਤੁਸੀਂ ਲੱਭਣ ਆਏ ਹੋ ਉਹ ਤਾਂ ਇਸ ਵਕਤ ਅੰਦਰ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਣਾਂ ਚ ਅੰਦਰ ਬੈਠੇ ਹਨ।
ਜਾਏ ਨਿਹਾਰਿਓ ਅਤ ਬ੍ਰਿਧ ਜੈਸਾ।
ਜਦੋਂ ਭਾਈ ਸੁੱਗਾ ਜੀ ਤੇ ਮਾਤਾ ਗੌਰਾਂ ਜੀ ਅੰਦਰ ਗਏ ਨਾ ਤੇ ਅੰਦਰ ਜਾ ਕੇ ਜਦੋਂ ਵੇਖਿਆ ਆਪਣੇ ਪੁੱਤਰ ਵੱਲ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਸਰੀਰ ਬਜ਼ੁਰਗਾਂ ਵਾਲਾ ਹੋ ਚੁੱਕਾ ਸੀ, ਜਿਹੜੇ ਪਹਿਲਾਂ ਬਾਲਕਾਂ ਵਾਂਗੂ ਦਿਸਦੇ ਸਨ ਗੁਰੂ ਸਾਹਿਬ ਦੇ ਬਚਨ ਹੋਣ ਦੀ ਦੇਰੀ ਉਸੇ ਵਾਲੇ ਸਰੀਰ ਬੁੱਢਿਆਂ ਵਾਲਾ ਹੋ ਗਿਆ, ਕੇਸਾਂ ਦੀਆਂ ਲੰਮੀਆਂ ਲੰਮੀਆਂ ਜਟਾਵਾਂ ਬਣ ਗਈਆਂ ਤੇ ਸਰੀਰ ਦੇ ਅੰਗ ਵੀ ਜਿਹੜੇ ਜਿਵੇਂ ਬਜ਼ੁਰਗਾਂ ਦੇ ਹੁੰਦੇ ਨੇ ਉਸ ਤਰ੍ਹਾਂ ਦੇ ਹੋ ਗਏ। ਕਹਿੰਦੇ ਜਦੋਂ ਅੰਦਰ ਜਾ ਕੇ ਵੇਖਿਆ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਸਰੀਰ ਹੈ ਉਹ ਵੀ ਬੁੱਢਿਆਂ ਵਾਂਗੂ ਬਜ਼ੁਰਗਾਂ ਵਾਂਗੂ ਹੀ ਹੋਇਆ ਵੇਖਿਆ।
ਬਿਸਮਰਿਓ ਕਛ ਕਿਓ ਨਾ ਜਾਈ।
ਹੈਰਾਨ ਹੋ ਗਏ ਵੀ ਇਹ ਕੀ ਗੱਲ ਹੋ ਗਈ, ਇਹ ਤਾਂ ਸਾਡਾ ਬਾਲਕ ਹੈ ਬੱਚਾ ਹੈ, ਇਕਦਮ ਇਹ ਬੱਚੇ ਦੇ ਸਰੀਰ ਬਜ਼ੁਰਗਾਂ ਵਾਂਗੂ ਬੁੱਢਿਆਂ ਵਾਂਗੂ ਕਿਵੇਂ ਹੋ ਗਏ। ਹੈਰਾਨ ਹੋ ਗਏ ਭਾਈ ਸੁੱਗਾ ਰੰਧਾਵਾ ਜੀ ਤੇ ਮਾਤਾ ਗੌਰਾਂ ਜੀ। ਦੋਵੇਂ ਵੇਖ ਕੇ ਹੈਰਾਨ ਹੋ ਗਏ, ਬਹੁਤ ਜ਼ਿਆਦਾ ਵਿਸਮਾਦ ਹੋਏ ਵੀ ਇਹ ਕਿਵੇਂ ਹੋਇਆ।
ਜਹਤ ਲਿਜਾਇਓ ਸੰਗ ਨ ਜਾਈ,
ਪਰ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਹੋਇਆ ਕਿਵੇਂ, ਇਹ ਬੁੱਢੇ ਕਿਵੇਂ ਹੋ ਗਏ, ਇਕਦਮ ਸਰੀਰ ਇਹਨਾਂ ਦਾ ਬਿਰਧ ਕਿਵੇਂ ਹੋ ਗਿਆ। ਫਿਰ ਕਹਿਣ ਲੱਗੇ, ਹਾਂ ਬੂੜਾ ਜੀ ਚਲੋ ਆਪਾਂ ਘਰ ਚੱਲੀਏ। ਭਾਈ ਸੁੱਗਾ ਰੰਧਾਵਾ ਜੀ ਕਹਿਣ ਲੱਗੇ ਵੀ ਚਲੋ ਘਰ ਚੱਲੀਏ। ਅੱਗੋਂ ਬਾਬਾ ਬੁੱਢਾ ਸਾਹਿਬ ਜੀ ਜਵਾਬ ਦਿੰਦੇ, ਕਹਿੰਦੇ ਪਿਤਾ ਜੀ ਹੁਣ ਮੈਂ ਨਹੀਂ ਜਾਣਾ, ਮੈਂ ਤਾਂ ਇੱਥੇ ਹੀ ਰਹਿਣਾ ਸਤਿਗੁਰਾਂ ਦੇ ਚਰਨਾਂ 'ਚ। ਖਾਲਸਾ ਜੀ ਉਸ ਦਿਨ ਤੋਂ ਬਾਅਦ ਫਿਰ ਬਾਬਾ ਬੁੱਢਾ ਸਾਹਿਬ ਜੀ ਦੀ ਗੁਰੂ ਸਾਹਿਬ ਜੀ ਦੀ ਸੰਗਤ 'ਚੋਂ ਬਾਹਰ ਨਹੀਂ ਗਏ। ਇਹੋ ਜਿਹੇ ਮਹਾਨ ਤਪਸਵੀ ਮਹਾਨ ਜਤੀ ਸਤੀ ਸਿੱਖ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ। ਬਾਬਾ ਬੁੱਢਾ ਸਾਹਿਬ ਨੇ ਜਵਾਬ ਦੇ ਦਿੱਤਾ ਵੀ ਮੈਂ ਨਹੀਂ ਜਾਣਾ। ਉਹ ਨਾਲ ਲੈ ਕੇ ਜਾਣਾ ਚਾਹੁੰਦੇ ਨੇ, ਮਾਤਾ ਪਿਤਾ ਆਏ ਨੇ, ਪਰ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਨਾਲ ਨਹੀਂ ਪੇ ਜਾ ਰਹੇ।
ਉਨ ਦੰਪਤ ਨੇ ਏਵ ਵਿਚਾਰਾ,
ਫਿਰ ਇਹਨਾਂ ਦੋਵਾਂ ਨੇ ਆਪਸ ਵਿੱਚ ਵਿਚਾਰ ਕੀਤੀ, ਮਾਤਾ ਪਿਤਾ ਨੇ ਬਾਬਾ ਬੁੱਢਾ ਸਾਹਿਬ ਦੇ ਮਾਂ ਬਾਪ ਨੇ ਆਪਸ ਵਿੱਚ ਦੋਹਾਂ ਨੇ ਫਿਰ ਇਸ ਗੱਲ ਦੀ ਵਿਚਾਰ ਕੀਤੀ।
ਜਰਾ ਗ੍ਰਸਿਓ ਤਨ ਜੈ ਸੋ ਕੁਮਾਰਾ,
ਕਹਿਣ ਲੱਗੇ ਵੀ ਆਪਣਾ ਬੱਚਾ ਤਾਂ ਜਵਾਨ ਸੀਗਾ, ਕੁਮਾਰ ਅਵਸਥਾ ਵਿੱਚ ਸੀ, ਤੇ ਹੁਣ ਅਚਾਨਕ ਉਹਨੂੰ ਬੁਢੇਪੇ ਨੇ ਗ੍ਰਸ ਲਿਆ। ਉਹਦਾ ਸਰੀਰ ਤਾਂ ਬਜ਼ੁਰਗ ਹੋ ਗਿਆ, ਉਹਨਾਂ ਸਰੀਰ ਦਾ ਤਾਂ ਬਿਰਧ ਅਵਸਥਾ ਵਾਲਾ ਉਹਨਾਂ ਦਾ ਸਰੀਰ ਬਣ ਗਿਆ ਹੈ।
ਅਬ ਕਿਆ ਕਾਰਜ ਆਏ ਹਮਾਰੇ,
ਇਹਨੇ ਹੁਣ ਸਾਡੇ ਕਿਹੜੇ ਕੰਮ ਆਉਣਾ। ਅਸੀਂ ਤਾਂ ਸੋਚਿਆ ਸੀ ਵੀ ਇਹ ਸਾਡੀ ਸੇਵਾ ਕਰੇਗਾ, ਇਹ ਤਾਂ ਆਪ ਪਹਿਲਾਂ ਬੁੱਢਾ ਬਣ ਗਿਆ ਤੇ ਸਾਨੂੰ ਇਹਦੀ ਸੇਵਾ ਕਰਨੀ ਪੈਣੀ, ਆਪਾਂ ਲਿਜਾ ਕੇ ਕਰਨਾ ਵੀ ਕੀ ਹੈ, ਇਹਨੂੰ ਨਹੀਂ ਜਾਂਦਾ ਤੇ ਫਿਰ ਰਹਿਣ ਦਿੰਦੇ ਇੱਥੇ, ਆਪਾਂ ਇਹਨੂੰ ਲਿਜਾ ਕੇ ਕੀ ਕਰਾਂਗੇ, ਇਹਦਾ ਸਰੀਰ ਤਾਂ ਪਹਿਲਾਂ ਹੀ ਬਿਰਧ ਹੋ ਚੁੱਕਾ ਹੈ, ਬਜ਼ੁਰਗ ਹੋ ਚੁੱਕਾ, ਹੁਣ ਇਹਨੂੰ ਆਪਾਂ ਆਪਣੇ ਨਾਲ ਲਿਜਾ ਕੇ ਕੀ ਕਰਾਂਗੇ।
ਸਰਬ ਰੀਤ ਤੇ ਸਥਿਲਿਓ ਭਾਰੇ,
ਇਹਦਾ ਜਿਹੜਾ ਸਰੀਰ ਹੈ ਸਰਬ ਰੀਤੀਆਂ ਕਰਕੇ ਸਥਿਲ ਹੋ ਗਿਆ। ਸਥਿਲ ਕਹਿੰਦੇ ਨੇ ਵੀ ਅੰਗ ਢਲ ਗਏ ਨੇ ਸਰੀਰ ਦੇ, ਜਿਵੇਂ ਬਜ਼ੁਰਗੀ ਵਿੱਚ ਸਰੀਰ ਤੇ ਝੁਰੜੀਆਂ ਪੈ ਜਾਂਦੀਆਂ ਨੇ, ਏਦਾਂ ਇਹਦੇ ਸਰੀਰ ਤੇ ਝੁਰੜੀਆਂ ਪੈ ਗਈਆਂ ਨੇ, ਹੱਥ ਪੈਰ ਵੀ ਇਹਦੇ ਜਿਹੜੇ ਉਹ ਬਜ਼ੁਰਗਾਂ ਵਾਂਗੂ ਸਥਿਲ ਹੋ ਗਏ ਹਨ।
ਕਹਿ ਬੋ ਰਹੇ ਨ ਚਾਲੇ ਸੰਗ,
ਫਿਰ ਆਪਾਂ ਬਾਰ ਬਾਰ ਕਹਿ ਰਹੇ ਹਾਂ ਆਪਣੇ ਨਾਲ ਨਹੀਂ ਚੱਲਦੇ। ਬਥੇਰੀ ਵਾਰ ਕਿਹਾ, ਪਿਤਾ ਸੁੱਗਾ ਰੰਧਾਵੇ ਨੇ ਵੀ ਆਖਿਆ, ਮਾਤਾ ਗੋਰਾ ਨੇ ਵੀ ਆਖਿਆ ਕਿ ਲਾਲ ਜੀ ਚਲੋ ਘਰ ਚੱਲੀਏ। ਬਥੇਰੀ ਵਾਰ ਕਿਹਾ ਸਤਿਗੁਰੂ ਜੀ ਦੇ ਸੇਵਕ ਭਾਈ ਬੁੱਢਾ ਸਾਹਿਬ ਨੂੰ, ਪਰ ਬਾਬਾ ਬੁੱਢਾ ਸਾਹਿਬ ਜੀ ਨੇ ਅੱਗੋਂ ਇਨਕਾਰ ਕਰ ਦਿੱਤਾ ਵੀ ਮੈਂ ਨਹੀਂ ਜਾਣਾ, ਮੈਨੂੰ ਜਿਹੜਾ ਸੁੱਖ ਚਾਹੀਦਾ ਸੀ ਉਹ ਮੈਨੂੰ ਮੇਰੇ ਸਤਿਗੁਰਾਂ ਦੇ ਚਰਨਾਂ ਚੋਂ ਲੱਭ ਗਿਆ, ਹੁਣ ਐਸਾ ਸੁੱਖ ਛੱਡ ਕੇ ਮੈਂ ਕਿਤੇ ਨਹੀਂ ਜਾ ਸਕਦਾ, ਇਹੋ ਜਿਹਾ ਸੁੱਖ ਤਿਆਗ ਕੇ ਹੁਣ ਮੈਂ ਕਿਤੇ ਨਹੀਂ ਜਾ ਸਕਦਾ। ਬਾਬਾ ਬੁੱਢਾ ਸਾਹਿਬ ਜੀ ਨੇ ਇਸ ਤਰ੍ਹਾਂ ਪੱਕਾ ਇਨਕਾਰ ਕਰ ਦਿੱਤਾ ਵੀ ਮੈਂ ਵਾਪਸ ਘਰ ਨਹੀਂ ਜਾਣਾ।
ਰਹਿਣ ਦਿਓ ਇਹ ਪਾਬ੍ਰਿਧ ਅੰਗ,
ਫਿਰ ਕਹਿਣ ਲੱਗੇ ਚੰਗਾ ਫਿਰ ਜੇ ਨਹੀਂ ਜਾਂਦਾ ਤੇ ਫਿਰ ਇਹਨੂੰ ਇੱਥੇ ਹੀ ਰਹਿਣ ਦੇਈਏ, ਕਿਉਂਕਿ ਇਹਦੇ ਅੰਗ ਤਾਂ ਅੱਗੇ ਬੁੱਢਿਆਂ ਵਾਲੇ ਹੋ ਚੁੱਕੇ ਨੇ, ਇਹ ਤਾਂ ਪਹਿਲਾਂ ਹੀ ਸਾਡੇ ਕਿਸੇ ਕੰਮ ਦਾ ਨਹੀਂ ਰਿਹਾ, ਬਿਰਧ ਹੋ ਚੁੱਕਾ। ਕੱਥੂ ਨੰਗਲ ਦਾ ਜਨਮ ਸੀ ਬਾਬਾ ਬੁੱਢਾ ਸਾਹਿਬ ਜੀ ਦਾ, ਤੇ ਉੱਥੋਂ ਦੇ ਨੇੜੇ ਦੀ ਕੁਝ ਵਾਰਤਾ ਹੈ, ਕਹਿੰਦੇ ਜੀ ਹੁਣ ਇਹਦਾ ਸਰੀਰ ਤਾਂ ਬਿਰਧ ਹੋ ਚੁੱਕਾ ਹੈ, ਇਹ ਹੁਣ ਆਪਣੇ ਕਿਹੜੇ ਕੰਮ ਆਉਣਾ, ਇਸ ਕਰਕੇ ਇਹਨੂੰ ਹੁਣ ਇੱਥੇ ਹੀ ਰਹਿਣ ਦੇਈਏ, ਗੁਰੂ ਜੀ ਕੋਲ ਹੀ ਰਹਿ ਕੇ ਇੱਥੇ ਸੇਵਾ ਕਰੇ।
ਐਸੇ ਕਹਿ ਕਰ ਗਮਨੇ ਧਾਮ,
ਏਦਾਂ ਕਹਿ ਕੇ ਦੋਵੇਂ ਬਾਬਾ ਬੁੱਢਾ ਸਾਹਿਬ ਜੀ ਦੇ ਮਾਤਾ ਪਿਤਾ ਘਰ ਆਪਣੇ ਨਗਰ ਕੱਥੂ ਨੰਗਲ ਵਾਪਸ ਚਲੇ ਗਏ।
ਤਬ ਕਹਿ ਬੁੱਢਾ ਪ੍ਰਗਟਿਓ ਨਾਮ,
ਉਸ ਦਿਨ ਤੋਂ ਬਾਅਦ ਇਹਨਾਂ ਦਾ ਨਾਮ ਪ੍ਰਗਟ ਹੋ ਗਿਆ ਬਾਬਾ ਬੁੱਢਾ ਸਾਹਿਬ। ਪਹਿਲਾ ਨਾਮ ਬੂੜਾ ਸੀ, ਜਦੋਂ ਸਤਿਗੁਰਾਂ ਨੇ ਕਿਹਾ ਵੀ ਤੂੰ ਤਾਂ ਬੁੱਢਾ ਹੈ, ਬੁੱਢਿਆਂ ਵਾਂਗੂ ਗੱਲਾਂ ਕਰਦਾ, ਉਸ ਦਿਨ ਤੋਂ ਬਾਅਦ ਫਿਰ ਇਹਨਾਂ ਦਾ ਨਾਮ ਬਾਬਾ ਬੁੱਢਾ ਸਾਹਿਬ ਕਹਿ ਕੇ ਪ੍ਰਗਟ ਹੋ ਗਿਆ। ਬਾਬਾ ਬੁੱਢਾ ਜੀ ਕਹਿ ਕੇ ਸਾਰੀ ਸੰਗਤ ਇਹਨਾਂ ਨੂੰ ਬੁਲਾਉਂਦੀ ਹੈ, ਸੱਦਦੀ ਹੈ।
ਗੁਰ ਘਰ ਮੈਂ ਅੱਜ ਮਤ ਯੁਤ ਪਾਰਾ, ਬੋਹਿਤ ਸਮ ਜਗ ਤਾਰਨ ਹਾਰਾ।
ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਵਿੱਚ ਬੜੇ ਮਹਾਨ ਅਜਮਤੀ ਸਿੱਖ ਹੋਏ ਨੇ, ਕਰਾਮਾਤੀ ਸਿੱਖ ਹੋਏ ਨੇ, ਸਾਰੀਆਂ ਕਰਾਮਾਤਾਂ ਬਾਬਾ ਬੁੱਢਾ ਸਾਹਿਬ ਦੇ ਵਿੱਚ ਸਨ, ਔਰ ਇਹਨਾਂ ਨੇ ਬੋਹਿਥ ਬਣ ਕੇ ਜਹਾਜ਼ ਬਣ ਕੇ ਜਗਤ ਦੇ ਹਜ਼ਾਰਾਂ ਜੀਵਾਂ ਨੂੰ ਉਤਾਰਿਆ। ਜਿੱਥੇ ਆਪ ਤਰੇ ਬਾਬਾ ਬੁੱਢਾ ਸਾਹਿਬ, ਉੱਥੇ ਜਿਨ੍ਹਾਂ ਜਿਨ੍ਹਾਂ ਨੇ ਬਾਬਾ ਬੁੱਢਾ ਜੀ ਦੀ ਸੰਗਤ ਕੀਤੀ ਉਹ ਵੀ ਤਰ ਗਏ। ਬੋਹਿਥ ਬਣ ਕੇ ਜਹਾਜ਼ ਬਣ ਕੇ ਆਪਣੇ ਨਾਲ ਸੰਗਤ ਕਰਨ ਵਾਲਿਆਂ ਨੂੰ ਸੈਂਕੜੇ ਜੀਵਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਤਾਰਿਆ ਬੜੇ ਅਜਮਤੀ ਤੇ ਕਰਾਮਾਤੀ ਸਨ।
ਅਜਰ ਜਰਨ ਮੈਂ ਤੀਰ ਮਹਾਨਾ ਅਪਰ ਨ ਜਾ ਕੇ ਪਯੋ ਸਮਾਨਾ।
ਅਜਰ ਨੂੰ ਜਰਨ ਵਿਚ ਬਾਬਾ ਬੁੱਢਾ ਸਾਹਿਬ ਜੀ ਵਰਗਾ ਹੋਰ ਕੋਈ ਨੀ ਹੋਇਆ। ਅਜਰ ਨੂੰ ਜਰਨ ਵਾਲੇ ਸੀ ਬਾਬਾ ਬੁੱਢਾ ਜੀ। ਖਾਲਸਾ ਜੀ, ਕਿਸੇ ਚ ਛੋਟੀ ਮੋਟੀ ਕਲਾ ਹੋਵੇ ਤੇ ਉਹ ਵੀ ਨੀ ਜਰੀ ਜਾਂਦੀ, ਉਹ ਵੀ ਦੱਸਦਾ ਫਿਰਦਾ ਡੋਂਡੀ ਪਿੱਟ ਪਿੱਟ ਕੇ ਵੀ ਮੇਰੇ ਕੋਲ ਆਹ ਗੁਣ ਹੈ, ਮੇਰੇ ਕੋਲ ਆਹ ਹੁਨਰ ਹੈ। ਪਰ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਵਿਚ ਹਜ਼ਾਰਾਂ ਕਰਾਮਾਤਾਂ ਅਜਮਤਾਂ ਸ਼ਕਤੀਆਂ ਸੀ, ਪਰ ਕਦੇ ਪ੍ਰਗਟ ਨਹੀਂ ਕੀਤੀਆਂ ਅਜਰ ਨੂੰ ਜਰਨ ਵਾਲੇ ਬਾਬਾ ਬੁੱਢਾ ਸਾਹਿਬ। ਕਹਿੰਦੇ ਮਾਨੋ ਧਰਤੀ ਨੂੰ ਵੀ ਧੀਰਜ ਰੱਖਣਾ ਬਾਬੇ ਬੁੱਢੇ ਨੇ ਸਿਖਾਇਆ ਹੋਵੇ ਕਿ ਧਰਤੀ ਧੀਰਜ ਐਵੇਂ ਰੱਖੀਦਾ। ਏਡੇ ਵੱਡੇ ਮਹਾਨ ਧੀਰ ਜੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੇ ਸਮਾਨ ਕੋਈ ਹੋਰ ਸਿੱਖ ਨਹੀਂ ਹੋਇਆ।
ਸ਼੍ਰੀ ਨਾਨਕ ਤੇਰੇ ਓ ਪਿਛਾਰੀ।
ਜਦੋਂ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਗਏ, ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਬਾਬਾ ਬੁੱਢਾ ਸਾਹਿਬ ਜਗਤ ਚ ਰਹੇ, ਕਿਉਂਕਿ ਬਾਬਾ ਬੁੱਢਾ ਸਾਹਿਬ ਦੀ ਉਮਰ ਤਕਰੀਬਨ 125 ਸਾਲ ਦੇ ਨੇੜੇ ਤੇੜੇ ਦੀ ਹੋਈ ਹੈ। ਬੜੀ ਦੀਰਘ ਆਯੂ ਬਾਬਾ ਬੁੱਢਾ ਸਾਹਿਬ ਜੀ ਨੇ ਭੋਗੀ ਤੇ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਜਦੋਂ ਜੋਤੀ ਜੋਤ ਸਮਾ ਗਏ, ਮਹਾਰਾਜ ਜੀ ਦੇ ਸਮਾਉਣ ਤੋਂ ਬਾਅਦ ਵੀ ਬਾਬਾ ਬੁੱਢਾ ਸਾਹਿਬ ਜੀ ਸੰਸਾਰ ਵਿਚ ਰਹੇ।
ਸ਼੍ਰੀ ਅੰਗਦ ਕੇ ਚਰਨ ਮਝਾਰੀ।
ਧੰਨ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਬਾਬਾ ਬੁੱਢਾ ਸਾਹਿਬ ਨੇ ਕੀਤੀ। ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਰਹਿ ਕੇ ਮਹਾਰਾਜ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਰਹੇ।
ਪੁਨ ਸ਼੍ਰੀ ਅਮਰਦਾਸ ਕੀ ਸੇਵਾ।
ਜਦੋਂ ਗੁਰੂ ਅੰਗਦ ਸਾਹਿਬ ਜੋਤੀ ਜੋਤ ਸਮਾ ਗਏ ਤੇ ਗੁਰੂ ਅਮਰਦਾਸ ਸਾਹਿਬ ਜੀ ਤੀਸਰੇ ਗੁਰੂ ਗੁਰਤਾ ਗੱਦੀ ਤੇ ਬੈਠੇ ਤੇ ਬਾਬਾ ਬੁੱਢਾ ਸਾਹਿਬ ਜੀ ਤੀਸਰੇ ਗੁਰੂ ਗੁਰੂ ਅਮਰਦਾਸ ਸਾਹਿਬ ਦੀ ਵੀ 22 ਸਾਲ ਸੇਵਾ ਕੀਤੀ। 22 ਸਾਲ 12 ਸਾਲ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਰਹੇ, ਫਿਰ 22 ਸਾਲ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੇਵਾ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ।
ਸੰਗੀ ਰਾਮਦਾਸ ਗੁਰਦੇਵਾ।
ਤੇ ਫਿਰ ਧੰਨ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ ਚੌਥੇ ਗੁਰਦੇਵ, ਉਹਨਾਂ ਦੀ ਸੇਵਾ ਵਿਚ ਵੀ ਬਾਬਾ ਬੁੱਢਾ ਜੀ ਹਾਜ਼ਰ ਰਹੇ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੀ ਵੀ ਸੰਗਤ ਕਰਕੇ ਉਹਨਾਂ ਦੀ ਸੇਵਾ ਕਰਦੇ ਰਹੇ।
ਪੁਨ ਸ਼੍ਰੀ ਅਰਜਨ ਕੇ ਟਿਗਰੇ।
ਫਿਰ ਪੰਜਵੇਂ ਪਾਤਸ਼ਾਹ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ। ਜਦੋਂ ਗੁਰੂ ਅਰਜਨ ਸਾਹਿਬ ਜੀ ਗੁਰਤਾ ਗੱਦੀ ਦੇ ਰੱਥ ਤੇ ਸਵਾਰ ਹੋਏ, ਉਸ ਵਕਤ ਫਿਰ ਪੰਜਵੇਂ ਪਾਤਸ਼ਾਹ ਦੀ ਵੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਕਰਦੇ ਰਹੇ। ਕਿੰਨੇ ਭਾਗਾਂਸ਼ਾਲੀ ਹੋਏ ਕਿ ਪੰਜਵੇਂ ਗੁਰੂ, ਪਹਿਲੇ ਗੁਰੂ ਸਾਹਿਬ ਤੋਂ ਲੈ ਕੇ ਫਿਰ ਪੰਜਵੇਂ ਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਵੀ ਬੜੀ ਬੇਅੰਤ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ।
ਭਾਈ ਪਦ ਕੋ ਤਬ ਤੇ ਲਿਓ।
ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਹੋ ਗਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਕਰਨਾ ਸੀ, ਉਸ ਵਕਤ ਗੁਰੂ ਅਰਜਨ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਦੀ ਚੋਣ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਜਾਏ ਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੈੱਡ ਗ੍ਰੰਥੀ ਕਹਿ ਸਕਦੇ ਹਾਂ, ਮੁੱਖ ਗ੍ਰੰਥੀ ਕਹਿ ਸਕਦੇ ਹਾਂ ਹਰਿਮੰਦਰ ਸਾਹਿਬ ਦੇ, ਉਹ ਬਾਬਾ ਬੁੱਢਾ ਸਾਹਿਬ ਜੀ ਹੋਏ। ਉਸ ਦਿਨ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਨੂੰ ਭਾਈ ਲਫ਼ਜ਼ ਦੇ ਕੇ ਖਿਤਾਬ ਦਿੱਤਾ, ਭਾਈ ਬੁੱਢਾ ਸਾਹਿਬ। ਉਸ ਦਿਨ ਤੋਂ ਬਾਅਦ ਭਾਈ ਪਦਵੀ ਦੀ ਪ੍ਰਾਪਤੀ ਬਾਬਾ ਬੁੱਢਾ ਸਾਹਿਬ ਜੀ ਨੂੰ ਹੋਈ।
ਜਿਨ ਕੋ ਬਚਨ ਅਟਲ ਜਗ ਪਇਓ। ਸ਼੍ਰੀ ਗੁਰ ਹਰ ਗੋਬਿੰਦ ਜਨਮਿਓ।
ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦਾ ਕਿਹਾ ਹੋਇਆ ਹਰ ਇੱਕ ਬਚਨ ਅਟਲ ਹੋਇਆ, ਜੋ ਕਹਿ ਦਿੱਤਾ ਉਹ ਹੋਇਆ। ਬਾਬਾ ਬੁੱਢਾ ਸਾਹਿਬ ਜੀ ਦੇ ਹੀ ਕਹੇ ਹੋਏ ਅਟਲ ਬਚਨਾਂ ਕਰਕੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਹੋਇਆ। ਮਾਤਾ ਗੰਗਾ ਨੂੰ ਬਾਬਾ ਬੁੱਢਾ ਸਾਹਿਬ ਨੇ ਵਰ ਦਿੱਤਾ ਸੀ, ਕਿਹਾ ਸੀ ਮਾਤਾ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਕਿ ਮਾਤਾ ਜੀ ਤੁਹਾਡੇ ਗ੍ਰਹਿ ਵਿਖੇ ਬੜਾ ਸੂਰਬੀਰ ਬਹਾਦਰ ਯੋਧਾ ਪੁੱਤਰ ਪ੍ਰਗਟ ਹੋਵੇਗਾ, ਅਵਤਾਰ ਧਾਰ ਕੇ ਆਏਗਾ। ਬਾਬਾ ਬੁੱਢਾ ਸਾਹਿਬ ਜੀ ਦੇ ਕਹੇ ਬਚਨ ਜੋ ਸਦਾ ਵਾਸਤੇ ਅਟਲ ਨੇ, ਉਹਨਾਂ ਦੇ ਕਹੇ ਅਟਲ ਬਚਨਾਂ ਸਦਕਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ।
ਪਾਤਸ਼ਾਹ ਖਸ਼ਟਨ ਲੋ ਦੇ,
ਤਾਂ ਛੇ ਪਾਤਸ਼ਾਹਾਂ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਤੱਕ, ਛੇ ਪਾਤਸ਼ਾਹਾਂ ਦੇ ਸਰੀਰਾਂ ਤੱਕ, ਜਦੋਂ ਤੱਕ ਛੇ ਗੁਰੂ ਸਾਹਿਬ ਸਰੀਰ ਕਰਕੇ ਰਹੇ, ਛੇ ਗੁਰੂ ਸਾਹਿਬਾਨਾਂ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਕਰਦੇ ਰਹੇ।
ਜੀਵਤ ਰਹੋ ਗਿਆਨ ਕੋ ਗਿਓ,
ਜੋ ਗਿਆਨ ਦੇ ਘਰ ਨੇ ਬਾਬਾ ਬੁੱਢਾ ਸਾਹਿਬ ਜੀ ਵਰਗਾ ਮਹਾਂ ਗਿਆਨੀ ਬ੍ਰਹਮ ਗਿਆਨੀ ਕੋਈ ਨਹੀਂ ਹੋਣਾ, ਤੇ ਐਸੇ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਛੇ ਗੁਰੂ ਸਾਹਿਬਾਨਾਂ ਤੱਕ ਰਹੇ ਔਰ ਛੇ ਗੁਰੂ ਸਾਹਿਬਾਨਾਂ ਦੀ ਸੇਵਾ ਆਪਣੇ ਹੱਥਾਂ ਨਾਲ ਕਰਦੇ ਰਹੇ।
ਅਨਕ ਨਰਨ ਕੋ ਕੀਨ ਉਧਾਰਾ, ਸਤ ਨਾਮ ਉਪਦੇਸ਼ ਉਧਾਰਾ।
ਇੱਕ ਨਹੀਂ ਦੋ ਨਹੀਂ ਅਨੇਕਾਂ ਨਰਾਂ ਦਾ ਉਧਾਰ ਬਾਬਾ ਬੁੱਢਾ ਸਾਹਿਬ ਨੇ ਕੀਤਾ, ਅਨੇਕਾਂ ਸੈਂਕੜੇ ਜੀਵਾਂ ਨੂੰ ਇਸ ਮਾਤ ਲੋਕ ਦੀ ਧਰਤੀ ਤੋਂ ਜੀਵਾਂ ਨੂੰ ਤਾਰਿਆ ਬਾਬਾ ਬੁੱਢਾ ਸਾਹਿਬ ਜੀ। ਜਿੱਥੇ ਆਪ ਮੁਕਤ ਸਨ ਉੱਥੇ ਆਪਣੇ ਨਾਲ ਹੋਰ ਵੀ ਕਈਆਂ ਨੂੰ ਮੁਕਤ ਕੀਤਾ, ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਬੜੇ ਮਹਾਨ ਉੱਚ ਪਦਵੀ ਦੇ ਮਾਲਕ ਨੇ, ਜੋ ਗਿਆਨ ਦਾ ਘਰ ਨੇ, ਜਿਨ੍ਹਾਂ ਨੇ ਸੱਚੇ ਨਾਮ ਦਾ ਉਪਦੇਸ਼ ਹੀ ਦਿੱਤਾ, ਜਿਹਨੂੰ ਵੀ ਕਿਹਾ ਇਹੀ ਆਖਿਆ ਭਾਈ ਨਾਮ ਜਪਿਆ ਕਰੋ, ਗੁਰੂ ਨਾਨਕ ਸਾਹਿਬ ਦੀ ਸ਼ਰਨ ਚ ਪੈ ਕੇ ਨਾਮ ਜਪਿਆ ਕਰੋ, ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸ਼ਰਨਾ। ਇਹ ਹੀ ਉਪਦੇਸ਼ ਬਾਬਾ ਬੁੱਢਾ ਸਾਹਿਬ ਜੀ ਨੇ ਸੈਂਕੜੇ ਨਰਾਂ ਨੂੰ ਦੇ ਕੇ ਤਾਰਿਆ।
ਸ਼੍ਰੀ ਗੁਰੂ ਨਾਨਕ ਸਭ ਤੇ ਆਦੀ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਸਭ ਤੋਂ ਪਹਿਲੇ ਆਦਿ ਗੁਰੂ ਹਨ।
ਪਾਛੇ ਜੋ ਟਿਕੇ ਗੁਰ ਗਾਦੀ,
ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜੇ ਗੁਰਤਾ ਗੱਦੀ ਤੇ ਗੁਰੂ ਟਿਕਦੇ ਰਹੇ, ਭਾਵ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜੇ ਗੁਰੂ ਸਾਹਿਬਾਨ ਗੁਰਤਾ ਗੱਦੀ ਤੇ ਬੈਠਦੇ ਰਹੇ,
ਸਭ ਹਿਨ ਕੋ ਬੁੱਢਾ ਨਿਜ ਹਾਥ,
ਛੇ ਗੁਰੂ ਸਾਹਿਬਾਨਾਂ ਨੂੰ ਭਾਵ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜੇ ਪੰਜ ਗੁਰੂ ਸਾਹਿਬਾਨ ਨੇ, ਉਹਨਾਂ ਨੂੰ ਪੰਜ ਗੁਰੂ ਸਾਹਿਬਾਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਆਪਣੇ ਹੱਥੀ
ਦੇ ਤੋਰੇ ਹੋ ਤਿਲਕ ਸ਼ੁਭ ਮਾਤ,
ਗੁਰਿਆਈ ਦਾ ਜਿਹੜਾ ਤਿਲਕ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਦਿੰਦੇ ਰਹੇ। ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਤੱਕ ਸਤਿਗੁਰਾਂ ਨੂੰ, ਪੰਜ ਗੁਰੂ ਸਾਹਿਬਾਨਾਂ ਨੂੰ, ਜੋ ਗੁਰਤਾ ਗੱਦੀ ਤੇ ਬੈਠਣ ਤੋਂ ਬਾਅਦ ਗੁਰਿਆਈ ਦਾ ਤਿਲਕ ਹੈ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਪਣੇ ਹੱਥੀਂ ਦਿੰਦੇ ਰਹੇ। ਏਡਾ ਵੱਡਾ ਮਾਣ ਬਾਬਾ ਜੀ ਨੂੰ ਪ੍ਰਾਪਤ ਹੈ ਕਿ ਪੰਜ ਗੁਰੂ ਸਾਹਿਬਾਨਾਂ ਨੂੰ, ਛੇ ਗੁਰੂਆਂ ਦੀ ਸੇਵਾ ਕੀਤੀ ਆਪਣੇ ਹੱਥੀਂ, ਪੰਜ ਗੁਰੂ ਸਾਹਿਬਾਨਾਂ ਨੂੰ ਆਪਣੇ ਹੱਥੀਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਦਿੱਤਾ ਹੈ।
ਪੀਛੇ ਸੰਤਾਨ ਤਿਸ ਹੀ ਰੀਤ,
ਛੇਵੇਂ ਪਾਤਸ਼ਾਹ ਤੋਂ ਬਾਅਦ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੱਕ ਜੋ ਗੁਰਿਆਈ ਦਾ ਤਿਲਕ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਸੰਤਾਨ ਦਿੰਦੀ ਰਹੀ, ਅੱਗੋਂ ਉਹਨਾਂ ਦੇ ਪੁੱਤਰ ਪੋਤਰੇ ਪੜਪੋਤਰੇ ਦਿੰਦੇ ਰਹੇ। ਇਹ ਜਿਹੜਾ ਮਾਣ ਸੀ ਬਾਬਾ ਬੁੱਢਾ ਜੀ ਦੀ ਕੁੱਲ ਨੂੰ ਹੀ ਮਿਲਿਆ, ਤੇ ਬਾਬਾ ਬੁੱਢਾ ਸਾਹਿਬ ਜੀ ਦੀ ਸੰਤਾਨ ਹੀ ਅਗਲੇ ਦੂਸਰੇ ਗੁਰੂ ਸਾਹਿਬਾਨਾਂ ਨੂੰ, ਸੱਤਵੇਂ ਅੱਠਵੇਂ ਨੌਵੇਂ ਤੇ ਦਸਵੇਂ ਪਾਤਸ਼ਾਹ ਨੂੰ ਜੋ ਗੁਰਿਆਈ ਦਾ ਤਿਲਕ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਸੰਤਾਨ ਦਿੰਦੀ ਰਹੀ।
ਸਤਿਗੁਰ ਸਾਥ ਰਹਿਤ ਪੇ ਨੀਤ,
ਇਹਦਾ ਗੁਰੂ ਸਾਹਿਬ ਜੀ ਦੇ ਨਾਲ ਹੀ ਰਹੇ ਨਿੱਤ, ਆਪਣਾ ਸਾਰਾ ਜੀਵਨ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਦੀ ਸੰਗਤ ਕਰਦੇ ਹੀ ਬਤੀਤ ਕੀਤਾ ਹੈ।
ਤੀਨ ਕਾਲ ਕੇ ਗਿਆਤਾਵਾਨ,
ਤਿੰਨਾਂ ਕਾਲਾਂ ਦੇ ਗਿਆਨੀ ਸਨ, ਪਿੱਛੇ ਕੀ ਹੋਇਆ, ਹੁਣ ਕੀ ਹੋ ਰਹੇ ਹੋਇਆ, ਆਉਣ ਵਾਲੇ ਸਮੇਂ ਚ ਕੀ ਹੋਵੇਗਾ, ਤਿੰਨਾਂ ਕਾਲਾਂ ਦੇ ਗਿਆਤਾ ਬਾਬਾ ਬੁੱਢਾ ਸਾਹਿਬ ਜੀ ਵੀ ਸੀ ਔਰ ਉਹਨਾਂ ਦੀ ਸੰਤਾਨ ਵੀ ਅੱਗੋਂ ਤਿੰਨਾਂ ਕਾਲਾਂ ਦੇ ਗਿਆਨੀ ਸੀ। ਅੱਗੋਂ ਜਿਹੜੀ ਉਹਨਾਂ ਦੀ ਸੰਤਾਨ ਸੀ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਵਾਂਗੂ ਬ੍ਰਹਮ ਗਿਆਨੀ ਹੋਏ ਨੇ, ਉਹ ਵੀ ਆਤਮ ਗਿਆਨੀ ਹੋਏ ਨੇ। ਕਹਿੰਦੇ ਇਸ ਪ੍ਰਕਾਰ ਬਾਬਾ ਬੁੱਢਾ ਸਾਹਿਬ ਜੀ ਤਿੰਨ ਕਾਲਾਂ ਦੇ ਗਿਆਨੀ ਸਨ।
ਪ੍ਰਗਟ ਹੋਤ ਪੇ ਸਗਲ ਜਹਾਨ।
ਸਾਰੇ ਜਹਾਨ ਵਿੱਚ, ਸਾਰੇ ਸੰਸਾਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਨਾਂ ਉਹ ਪ੍ਰਗਟ ਹੈ, ਕੋਈ ਲੁਕਿਆ ਛਿਪਿਆ ਨਹੀਂ।
ਸਤਿਗੁਰ ਕੋ ਸ਼੍ਰੀ ਮਤ ਬਰ ਸਾਗਰ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਸਤਿਗੁਰਾਂ ਦਾ ਜਿਹੜਾ ਮਤ ਹੈ, ਸਿਧਾਂਤ ਹੈ, ਉਹ ਸਮੁੰਦਰ ਦੇ ਸਮਾਨ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਿਹੜਾ ਸਿਧਾਂਤ ਹੈ, ਸਤਿਗੁਰਾਂ ਦਾ ਜਿਹੜਾ ਮਤ ਹੈ, ਉਹ ਸਾਗਰ ਦੇ ਸਮਾਨ ਹੈ, ਸ੍ਰੇਸ਼ਟ ਸਾਗਰ ਹੈ।
ਇਨ ਕੁਲ ਉਪਜੇ ਰਤਨ ਉਜਾਗਰ,
ਬਾਬਾ ਬੁੱਢਾ ਜੀ ਔਰ ਬਾਬਾ ਬੁੱਢਾ ਸਾਹਿਬ ਦੀ ਜਿਹੜੀ ਕੁਲ ਹੈ, ਉਹ ਮਾਨੋ ਗੁਰੂ ਰੂਪੀ ਸਾਗਰ ਦੇ ਵਿੱਚੋਂ ਰਤਨ ਪੈਦਾ ਹੋਏ ਨੇ। ਜਿਵੇਂ ਸਾਗਰ ਵਿੱਚ ਰਤਨ ਹੁੰਦੇ ਨੇ ਨਾ, ਗੁਰ ਸਾਗਰ ਰਤਨੀ ਭਰਪੂਰੇ, ਰਤਨਾਂ ਨਾਲ ਭਰਿਆ ਹੁੰਦਾ ਸਾਗਰ, ਕਹਿੰਦੇ ਏਦਾਂ ਗੁਰੂ ਸਾਹਿਬ ਜੀ ਜੋ ਸਾਗਰ ਤੁਲ ਨੇ, ਉਸ ਸਾਗਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਕੁਲ ਹੋਈ ਹੈ, ਉਹ ਰਤਨਾਂ ਵਾਂਗੂ ਉਜਾਗਰ ਹੋਈ ਹੈ। ਜਿਵੇਂ ਰਤਨ ਉਜਾਗਰ ਹੁੰਦੇ ਨੇ ਨਾ, ਪ੍ਰਗਟ ਹੁੰਦੇ ਨੇ, ਏਦਾਂ ਰਤਨਾਂ ਵਾਂਗੂ ਉਜਾਗਰ ਹੋਈ ਆ ਉਹ ਕੁਲ।
ਦਰਸ ਪਰਸ ਪਾਰਸ ਸਮ ਪਇਤ,
ਜਿਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਪਾਰਸ ਹੀ ਬਣ ਗਏ। ਇੱਕ ਤਾਂ ਹੁੰਦਾ ਵੀ ਪਾਰਸ ਤੋਂ ਸੋਨਾ ਬਣਦਾ, ਪਰ ਕਹਿੰਦੇ ਬਾਬਾ ਬੁੱਢਾ ਸਾਹਿਬ ਤੇ ਉਹਨਾਂ ਦੀ ਜਿਹੜੀ ਅੱਗੇ ਅੰਸ਼ ਵੰਸ਼ ਹੈ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਪਾਰਸ ਨਾਲ ਮਿਲ ਕੇ ਪਾਰਸ ਰੂਪ ਹੀ ਹੋ ਗਏ, ਅੱਗੋਂ ਪਾਰਸ ਬਣ ਗਏ। ਕਹਿੰਦੇ ਅੱਗੇ ਹੋਰ ਕਈ ਧਾਤਾਂ ਨੂੰ ਸੋਨਾ ਬਣਾਇਆ ਉਹਨਾਂ ਨੇ, ਭਾਵ ਹੋਰ ਕਈ ਸਿੱਖਾਂ ਨੂੰ ਸਿੱਖੀ ਦੀ ਜਾਚ ਦੱਸੀ ਕਿ ਸਿੱਖੀ ਕਿਸ ਨੂੰ ਕਹਿੰਦੇ ਨੇ, ਸਿੱਖੀ ਦਾ ਵੱਡਾ ਭਾਰੀ ਪ੍ਰਚਾਰ ਕੀਤਾ। ਬਾਬਾ ਬੁੱਢਾ ਸਾਹਿਬ ਜੀ ਮਾਨੋ ਦਰਸ ਪਰਸ ਸਮ, ਕਹਿੰਦੇ ਮਾਨੋ ਪਾਰਸ ਤੇ ਸਮ ਦਰਸ਼ਨ ਕਰਕੇ ਪਾਰਸ ਰੂਪ ਹੀ ਹੋ ਗਏ।
ਮੂਡ ਲੋਹ ਬੁੱਧ ਹੇਮ ਬਨਯਤ,
ਜਿਹੜੇ ਮੂਰਖ ਮਤ ਵਾਲੇ ਸਨ ਉਹਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਸੋਨਾ ਬਣਾ ਦਿੱਤਾ। ਜਿਨ੍ਹਾਂ ਦੀ ਲੋਹੇ ਵਾਂਗੂ ਮੂਰਖ ਮਤ ਸੀ, ਤੇ ਉਹਨਾਂ ਨੇ ਜਦੋਂ ਬਾਬਾ ਬੁੱਢਾ ਜੀ ਜਾਂ ਉਹਨਾਂ ਦੀ ਅੰਸ਼ ਵੰਸ਼ ਚੋਂ ਜਿਨ੍ਹਾਂ ਦੀ ਸਾਹਿਬਜ਼ਾਦਿਆਂ ਦੀ ਸੰਗਤ ਕੀਤੀ, ਉਹ ਮੂਰਖ ਮਤ ਵਾਲੇ ਵਿਦਵਾਨ ਬਣ ਗਏ, ਬੁੱਧੀਮਾਨ ਬਣ ਗਏ। ਇਹੋ ਜੀ ਮਹਾਨ ਕੁਲ ਹੈ ਬਾਬਾ ਬੁੱਢਾ ਜੀ ਦੀ।
ਜਿਨ ਕੋ ਅਦਬ ਰਾਖ ਗੁਰ ਆਪੂ,
ਖਾਲਸਾ ਜੀ ਹੁਣ ਇਹ ਤੁਸੀਂ ਆਪ ਵਿਚਾਰ ਕਰ ਲਓ ਕਿ ਜਿਨ੍ਹਾਂ ਦਾ ਅਦਬ ਖੁਦ ਗੁਰੂ ਸਾਹਿਬ ਆਪ ਕਰਦੇ ਰਹੇ, ਇੱਥੋਂ ਤੱਕ ਕਿ ਜਦੋਂ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਜੀ ਦੇ ਦਰਬਾਰ 'ਚ ਚੱਲ ਕੇ ਆਉਂਦੇ ਸਨ, ਤੇ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਤੱਕ ਸਤਿਗੁਰੂ ਜੀ ਗੱਦੀ ਤੋਂ ਉੱਠ ਕੇ ਸਤਿਕਾਰ ਕਰਦੇ ਸੀ ਬਾਬਾ ਬੁੱਢਾ ਸਾਹਿਬ ਜੀ ਦਾ। ਛੇਵੇਂ ਪਾਤਸ਼ਾਹ ਤਾਂ ਉੱਠ ਕੇ ਮੱਥਾ ਵੀ ਟੇਕਦੇ ਸੀ ਬਾਬਾ ਬੁੱਢਾ ਸਾਹਿਬ ਨੂੰ ਕਿ ਇਹ ਸਾਡੇ ਵਿਦਿਆ ਗੁਰੂ ਨੇ, ਕਿਉਂਕਿ ਛੇਵੇਂ ਪਾਤਸ਼ਾਹ ਨੂੰ ਬਾਬਾ ਬੁੱਢਾ ਸਾਹਿਬ ਨੇ ਵਿਦਿਆ ਪੜਾਈ, ਉਹਨਾਂ ਕੋਲੋਂ ਘੋੜ ਸਵਾਰੀ, ਨੇਜੇਬਾਜੀ, ਸ਼ਸਤਰ ਵਿਦਿਆ ਸਾਰੀ ਉਹ ਬਾਬਾ ਬੁੱਢਾ ਸਾਹਿਬ ਕੋਲੋਂ ਸਿੱਖੀ ਛੇਵੇਂ ਪਾਤਸ਼ਾਹ ਨੇ। ਤੇ ਜਿਨ੍ਹਾਂ ਦਾ ਸਤਿਕਾਰ ਖੁਦ ਸਤਿਗੁਰੂ ਜੀ ਨੇ ਆਪ ਕੀਤਾ ਹੈ ਆਪਣੇ ਹੱਥੀ, ਜਿਨ੍ਹਾਂ ਦਾ ਅਦਬ ਖੁਦ ਗੁਰੂ ਸਾਹਿਬ ਨੇ ਰੱਖਿਆ ਹੈ।
ਤਿੰਨ ਕੋ ਸਮਤਾ ਕਿਸ ਕੀ ਜਾਪੂ,
ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਉਹਨਾਂ ਦੀ ਬਰਾਬਰੀ ਕੌਣ ਕਰ ਸਕਦਾ ਜਿਨ੍ਹਾਂ ਦਾ ਸਤਿਕਾਰ ਖੁਦ ਗੁਰੂ ਸਾਹਿਬ ਨੇ ਆਪ ਕੀਤਾ ਹੋਵੇ। ਦਸ ਪਾਤਸ਼ਾਹਾਂ ਨੇ ਜਿਨ੍ਹਾਂ ਦਾ ਆਪ ਸਤਿਕਾਰ ਕੀਤਾ ਹੋਵੇ ਬਾਬਾ ਬੁੱਢਾ ਜੀ ਔਰ ਉਹਨਾਂ ਦੀ ਅੰਸ਼ ਵੰਸ਼ ਦਾ, ਉਹਨਾਂ ਦੀ ਬਰਾਬਰੀ, ਉਹਨਾਂ ਦੀ ਸਮਤਾ ਭਲਾ ਹੋਰ ਕੌਣ ਕਰ ਸਕਦਾ ਹੈ।
ਗਿਆਨ ਆਨੰਦ ਸਾਗਰ ਕੇ ਮੀਨ,
ਕਹਿੰਦੇ ਬ੍ਰਹਮ ਗਿਆਨ ਰੂਪੀ ਸਾਗਰ ਦੇ ਮੀਨ, ਕਹਿੰਦੇ ਜਿਵੇਂ ਮੱਛੀ ਸਮੁੰਦਰ ਵਿੱਚ ਰਹਿੰਦੀ ਵਿੱਚੇ ਆਨੰਦਿਤ ਹੁੰਦੀ ਹੈ ਨਾ, ਏਦਾਂ ਬ੍ਰਹਮ ਗਿਆਨ ਦੇ ਸਮੁੰਦਰ ਵਿੱਚ ਬਾਬਾ ਬੁੱਢਾ ਜੀ ਔਰ ਉਹਨਾਂ ਦੀ ਅੰਸ਼ ਵੰਸ਼, ਉਹਨਾਂ ਦੇ ਸਾਹਿਬਜ਼ਾਦੇ ਬ੍ਰਹਮ ਗਿਆਨ ਦੇ ਸਮੁੰਦਰ ਵਿੱਚ ਮੱਛੀ ਵਾਂਗੂ ਮਿਲੇ ਰਹਿੰਦੇ ਸਨ। ਉਹਨਾਂ ਦੀ ਮਤ ਹਰ ਵੇਲੇ ਬ੍ਰਹਮ ਗਿਆਨ ਦੇ ਵਿੱਚ ਹੀ ਅਭੇਦ ਰਹਿੰਦੀ ਸੀ।
ਆਟੋ ਜਾਮ ਰਹਿਤ ਸਮਲੀਨ,
ਅੱਠੇ ਪੈਰ, ਇਹ ਨੀ ਵੀ ਕਦੇ ਬ੍ਰਹਮ ਗਿਆਨ ਚ ਸੁਰਤ ਟਿਕ ਗਈ ਕਦੇ ਉੱਥੋਂ ਪਰਾਮ ਹੋ ਗਈ, ਕਹਿੰਦੇ ਅੱਠੇ ਪੈਰ ਹਰ ਵੇਲੇ ਬ੍ਰਹਮ ਗਿਆਨ ਦੇ ਆਨੰਦ ਵਿੱਚ ਸੁਰਤ ਟਿਕੀ ਰਹਿੰਦੀ ਸੀ।
ਗੁਰ ਘਰ ਕੀ ਨਿਤ ਸੇਵਾ ਠਾਨਤ, ਅਪਰ ਮਨੋਰਥ ਮਨ ਨੈ ਆਨਤ।
ਗੁਰੂ ਘਰ ਦੀ ਸੇਵਾ ਹਰ ਵੇਲੇ ਬਾਬਾ ਬੁੱਢਾ ਜੀ ਤਤਪਰ ਹੋ ਕੇ ਸਾਵਧਾਨ ਹੋ ਕੇ ਕਰਦੇ ਸੀ, ਕਦੇ ਗੁਰੂ ਘਰ ਦੀ ਸੇਵਾ ਚ ਕੁਤਾਹੀ ਨਹੀਂ ਸੀ ਵਰਤਦੇ, ਆਲਸ ਨਹੀਂ ਸਨ ਕਰਦੇ, ਹਰ ਵੇਲੇ ਸਾਵਧਾਨ ਹੋ ਕੇ ਸਤਿਗੁਰਾਂ ਦੀ ਸੇਵਾ ਕਰਦੇ ਸਨ, ਔਰ ਸੇਵਾ ਕਰਦਿਆਂ ਸਿਰਫ ਸੇਵਾ ਹੀ ਕਰਦੇ ਸੀ, मन च कोई होर मनोरथ नहीं सी कर दे कि मेरी ये कामना पूरी हो जाए, मेरा ये मनोरथ पूरा हो जाए। सेवा करदे सिर्फ सेवा ही करनी, मन दे विच कदे कोई होर मनोरथ, कोई होर इच्छा बाबा बुढ़ा साहब जी कदे नहीं सन कर दे।
त्रिण चित की बोरे रखवारी।
और गुरु घर दे खेतां दी, महाराज जी दियां फसलां दी, जेड़े बाई पिंड अकबर बादशाह ने दिते सन, उन्हां दियां जमीना जिन्हों बाबे बुढ़े दी भीड़ कहिंदे ने, ओ सारी सेवा सारे खेतां दी बाबा बुढ़ा साहब ने सारी जिंदगी कीती। गुरु घर दियां फसलां संभालन दी सेवा, पशु संभालन दी सेवा, ओ बाबा बुढ़ा साहब जी ने कीती है।
हरकत गुरु हुकम अनुसारी।
जेड़ा हुक्म गुरु साहब करदे सन बड़ी खुशी खुशी मनदे बाबा बुढ़ा साहब, कि गुरु का हुक्म है, सतगुरां दी आग्या है। महाराज जी दे हुक्म नूं, सतगुरां दी आग्या नूं सत सत करके मिठा करके मनदे सन।
अस पाई बुढ़ा गुरदास।
एहो जे ब्रह्म ज्ञानी बाबा बुढ़ा साहब जी होए ने, जेड़े गुरु घर दे बड़े वड्डे महान सेवक, गुरु घर दे महान दास होए हन।
मैं मां कह न सके कवितास।
मां कवि भाई संतोख सिंह जी कहंदे, मैं बाबा बुढ़ा साहब जी दी महिमा कह नहीं सकदा, भी किन्नी वड्डी महिमा उन्हां दी, जिन्हां दा नां लिया रसना पवित्र हो जांदी, जदों कहीए धन बाबा बुढ़ा साहब ते रसना पवित्र हो जांदी। एहो जे महापुरख बाबा बुढ़ा साहब जी, जिन्हां दी महिमा भाई संतोख सिंह जी कहंदे मैं कह नहीं सकदा, जिन्हां दी महिमा मैं वख्यान नहीं कर सकदा।
सत्य बाक बर श्राप जो दीनस।
चाहे किसे नूं वर दिता है ते चाहे किसे नूं श्राप दिता, वह वचन सत होया। जे पहला कह दिता भी गुरु क्या नूं भाजड़ा कित्थों पईआं ते भाजड़ा पईआं, फिर वह श्राप सी। जे वर दिता भी इन्हां दे घर छेवें पातशाह मीरी पीरी दे मालक दा अवतार होना, तां वी वचन पूरा होया। जिन्हों वर दिता वर भी पूरा होया, ते जिन्हों श्राप दे दिता वह श्राप भी पूरा होया। जिहड़ा वचन कहिंदे सी उह सत सी, क्योंकि गुरु नानक साहब ने वचन कहे सी, बाबा बुढ़ा जी तुहाडा हर एक कहा वचन असीं मन्नांगे, असीं भी नहीं मोड़ सकांगे। एडा वड्डा माण बाबा बुढ़ा साहब जी नूं मिलिया होया कि सत्या वाक जो वचन कहिंदे सन उह सत हुंदा सी, चाहे किसे नूं वर दे देण ते चाहे श्राप दे देण।
अंगीकार सत गुरु की नस।
इत्थों तक भी जे वर श्राप गुरु साहब जी प्रति भी होया ना किते सुभाविक वचन, तां वी गुरु साहब ने उस श्राप नूं वी ते वर नूं वी अंगीकार कीता। जदों काजी नूं वी कह दिता सी ना, काजी तुमरो गुर दमाद बन जै है, तू कि सतगुरां दा जवाई बनेगा, छेवें पातशाह तेरे जवाई बन जाणगे। ते छेवें पातशाह जी बाहर आए, कहिंदे बाबा बुढ़ा साहब जी हुण तुहाडा इह वचन सानू पूरा करना पैणा। फिर माता कौलां नूं सतगुरु जी बीबी कौलां नूं लै के आए। कहण तों भाव वी चाहे कोई श्राप सी चाहे कोई वर है, सुभाविक हुण महापुरख कदे श्राप नहीं दिंदे किसे नूं मिथ के, सुभाविक वचन हुंदे ने। जो भी बचन होया गुरु साहब जी ने अंगीकार किया, सतगुरां जी ने वो पावन बचन प्रवान किते।
ए सब कथा अगारी बरनो।
ये सारी कथा भी जेड़े जेड़े वार श्राप बाबा बुढ़ा साहब जी वालों होए ने, ओ मैं अगे भाई साहब जी कहंदे कथा सरवण करावांगा।
जिस प्रकार इनको आचरनो।
जिस तरह दा इना दा शुभ आचरण सी, शुभ व्यवहार सी।
सर्व पांत की शक्त विशाला।
सर्व प्रकार दियां शक्तियां दे मालक सन बाबा बुढ़ा साहब, जिन्हां च हर एक शक्ति विराजमान है।
जिम चाहस तिम करने वाला।
जो चाहे कर सकते सन, जो चाहन ब्रह्म ज्ञानी सब सृष्ट का करता। जे चाहे ब्रह्म ज्ञानी सारी सृष्टि नूं ढा के बना सकता है, एडी वड्डी ताकत दे मालक ने बाबा बुढ़ा साहब जी।
अनक पांत के बिघनो पाए।
हालांकि अनेकां प्रकार दे बिघन बाबा बुढ़ा साहब जी दे जीवन विच भी आए, समस्यावां हर एक दे जीवन च आउंदियां ने, ते बाबा बुढ़ा साहब जी दे जीवन विच भी अनेकां प्रकार दे बिघन समस्या दियां घड़ियां आईयां।
नै जिन की नस कबो लखाए।
पर कदे बाबा बुढ़ा जी ने अपना कोई बिघन प्रगट करके नहीं आख्या, सतगुरु जी मेरा ये बिघन दूर कर दियो। ਸਗੋਂ ਗੁਰੂ ਕਾ ਹੁਕਮ ਭਾਣਾ ਮੰਨ ਕੇ ਮਿੱਠਾ ਕਰਕੇ ਮੰਨਦੇ ਰਹੇ। ਕੋਈ ਵੀ ਵਿਘਨ ਆਇਆ, ਕੋਈ ਵੀ ਸਮੱਸਿਆ ਆਈ, ਕਦੇ ਵੀ ਪ੍ਰਗਟ ਕਰਕੇ ਸਤਿਗੁਰਾਂ ਨੂੰ ਨਹੀਂ ਦੱਸਿਆ।
ਧਰਨੀ ਸਮਝੇ ਧੀਰਜ ਤਾਰੀ,
ਜਿਵੇਂ ਧਰਤੀ ਵਿੱਚ ਧੀਰਜ ਹੁੰਦਾ ਨਾ, ਏਦਾਂ ਧਰਤੀ ਵਾਂਗੂ ਬਾਬਾ ਬੁੱਢਾ ਸਾਹਿਬ ਚ ਧੀਰਜ ਹੈ, ਧਰਤੀ ਵਾਂਗਰ ਧੀਰਜ ਰੱਖਿਆ ਹੋਇਆ।
ਪੌਨ ਪੀਰ ਤੇ ਟਰੇ ਨਟਾਰੀ,
ਪੀੜਾ ਰੂਪੀ ਹਜ਼ਾਰਾਂ ਹਨੇਰੀਆਂ ਚੱਲ ਪੈਣ, ਕਦੇ ਧਰਤੀ ਉੱਡਦੀ ਉੱਡੀ ਹੈ ਹਵਾ ਦੇ ਨਾਲ, ਕਦੇ ਧਰਤੀ ਨੀ ਨਾ ਉੱਡਦੀ। ਏਦਾਂ ਭਾਵੇਂ ਲੱਖਾਂ ਮੁਸੀਬਤਾਂ ਆ ਗਈਆਂ ਆਪਣੇ ਜੀਵਨ ਵਿੱਚ, ਬਾਬਾ ਬੁੱਢਾ ਸਾਹਿਬ ਦਾ ਧੀਰਜ ਡਾਵਾਂ ਡੋਲ ਨਹੀਂ ਹੋਇਆ, ਧਰਤੀ ਵਾਂਗੂ ਉਸੇ ਤਰ੍ਹਾਂ ਅਡੋਲ ਬਣਿਆ ਰਿਹਾ।
ਤਿਸ ਕੋ ਬੰਸ ਸੋਤਾਲ ਮਨਿੰਦ,
ਖਾਲਸਾ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਵੰਸ਼ ਹੈ ਉਹ ਕਹਿ ਲਈ ਇੱਕ ਸਰੋਵਰ ਹੈ, ਅੱਗੋਂ ਜਿਹੜੀ ਉਹਨਾਂ ਦੀ ਸੰਤਾਨ ਹੈ ਬਾਬਾ ਬੁੱਢਾ ਸਾਹਿਬ ਦੀ, ਉਹ ਇੱਕ ਤਾਲ ਹੈ ਸਰੋਵਰ ਦੇ ਸਮਾਨ ਹੈ।
ਉਪਜਿਓ ਰਾਮ ਕੋਇਰ ਅਰਬਿੰਦ,
ਉਸ ਤਾਲ ਦੇ ਵਿੱਚ ਬਾਬੇ ਬੁੱਢੇ ਦੀ ਵੰਸ਼ ਰੂਪੀ ਤਾਲ ਵਿੱਚ ਭਾਈ ਰਾਮ ਕੋਇਰ ਬ੍ਰਹਮ ਗਿਆਨੀ ਦਾ ਜਨਮ ਹੋਇਆ, ਉਹਦੇ ਵੰਸ਼ ਵਿੱਚ ਭਾਵ ਬਾਬੇ ਬੁੱਢੇ ਸਾਹਿਬ ਦੀ ਵੰਸ਼ ਵਿੱਚ ਭਾਈ ਰਾਮ ਕੋਇਰ ਸਾਹਿਬ ਦਾ ਜਨਮ ਹੋਇਆ।
ਦਸਵੇਂ ਪਾਤਸ਼ਾਹ ਬਰਬੀਰ,
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਮਹਾਨ ਯੋਧੇ ਹਨ,
ਤਿੰਨੋਂ ਪਾਦ ਪੰਕਜ ਕੇ ਤੀਰ,
ਭਾਈ ਰਾਮ ਕੋਇਰ ਜੀ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੇਵਾ ਕੀਤੀ, ਦਸਵੇਂ ਪਾਤਸ਼ਾਹ ਜੀ ਦੇ ਚਰਨ ਕਮਲ ਸੇਵੇ, ਉਹਨਾਂ ਦੇ ਚਰਨਾਂ ਚ ਰਹਿ ਕੇ।
ਮਧੁਪ ਮਨਿੰਦ ਆਨੰਦ ਮਕਰੰਦ,
ਕਹਿੰਦੇ ਜਿਵੇਂ ਕਮਲ ਦੇ ਫੁੱਲ ਦੇ ਉੱਤੇ ਮਕਰੰਦ ਦਾ ਰਸ ਲੈਂਦਾ ਨਾ ਭੌਰਾ,
ਤਜਿਓ ਨਾ ਪਾਸ ਮੁਕੰਦ ਬਿਲੰਦ,
ਏਦਾਂ ਭਾਈ ਰਾਮ ਕੋਇਰ ਜੀ ਨੇ ਦਸਵੇਂ ਪਾਤਸ਼ਾਹ ਦੇ ਚਰਨ ਨਹੀਂ ਛੱਡੇ, ਮਹਾਰਾਜ ਜੀ ਦੇ ਚਰਨਾਂ ਵਿੱਚ ਭੌਰੇ ਬਣ ਕੇ ਭਾਈ ਰਾਮ ਕੋਇਰ ਜੀ ਰਹੇ।
ਸ੍ਰੀ ਗੁਰ ਤੇਗ ਬਹਾਦਰ ਪਾਛੇ,
ਇੱਥੋਂ ਤੱਕ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦ ਹੋ ਜਾਣ ਤੋਂ ਬਾਅਦ, ਸੱਚਖੰਡ ਜਾਣ ਤੋਂ ਬਾਅਦ,
ਦੀਨਸ ਤਿਲਕ ਦਸਮ ਗੁਰ ਆਛੇ,
ਦਸਵੇਂ ਪਾਤਸ਼ਾਹ ਨੂੰ ਜਿਹੜਾ ਗੁਰਿਆਈ ਦਾ ਤਿਲਕ ਦਿੱਤਾ ਉਹ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਨੇ ਦਿੱਤਾ ਸੀ। ਏਡਾ ਵੱਡਾ ਮਾਣ ਭਾਈ ਰਾਮ ਕੋਇਰ ਜੀ ਨੂੰ ਮਿਲਿਆ ਕਿ ਦਸਵੇਂ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਵੀ ਭਾਈ ਰਾਮ ਕੋਇਰ ਸਾਹਿਬ ਨੇ ਦਿੱਤਾ।
ਕਲਗੀ ਜਿਗਾ ਜਰਾਉਣ ਜਰੀ,
ਕਲਗੀ ਜਿਗਾ ਜਿਹੜੀ ਜੜਾਵਾਂ ਦੇ ਸਹਿਤ ਜੜੀ ਹੋਈ, ਕਿਉਂਕਿ ਉਹ ਵੀ ਬਾਬੇ ਬੁੱਢੇ ਦੇ ਪਰਿਵਾਰ ਵੱਲੋਂ ਦਿੱਤੀ ਜਾਂਦੀ ਸੀ, ਛੇਵੇਂ ਪਾਤਸ਼ਾਹ ਤੋਂ ਬਾਅਦ ਕਲਗੀ ਜਿਗਾ ਵੀ ਦੇਣ ਦੀ ਮਰਿਆਦਾ ਚੱਲੀ, ਇਸ ਕਰਕੇ ਕਲਗੀ ਜਿਗਾ ਜਿਹੜੀ ਜੜਾਉਆਂ ਨਾਲ ਜੜੀ ਹੋਈ।
ਇਨ ਤੇਲੇ ਸਤ ਗੁਰ ਸਿਰ ਤਰੀ,
ਭਾਈ ਰਾਮ ਕੋਇਰ ਕੋਲੋਂ ਲੈ ਕੇ ਗੁਰੂ ਦਸਵੇਂ ਪਾਤਸ਼ਾਹ ਨੇ ਆਪਣੇ ਸੀਸ ਤੇ ਉਹ ਕਲਗੀ ਤੇ ਜਿਗਾ ਸਜਾਈ।
ਆਯੁਧ ਦੇ ਆਦ ਸ਼ਮਸ਼ੇਰ,
ਸਭ ਤੋਂ ਪਹਿਲਾਂ ਗੁਰਤਾ ਗੱਦੀ ਤੇ ਜਦੋਂ ਛੇਵੇਂ ਪਾਤਸ਼ਾਹ ਬੈਠੇ ਉਦੋਂ ਵੀ ਬਾਬਾ ਬੁੱਢਾ ਸਾਹਿਬ ਨੇ ਸ਼ਸਤਰ ਭੇਟ ਕਰਨੇ ਸ਼ੁਰੂ ਕੀਤੇ, ਤੇ ਉਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਦੀ ਵੰਸ਼ ਵੀ ਸਭ ਤੋਂ ਪਹਿਲਾਂ ਜਿਹੜਾ ਸ਼ਸਤਰ ਸੀਗਾ ਉਹ ਬਾਬਾ ਬੁੱਢਾ ਜੀ ਦੇ ਪਰਿਵਾਰ ਵੱਲੋਂ ਆਉਂਦਾ ਸੀ। ਇਸ ਕਰਕੇ ਭਾਈ ਰਾਮ ਕੋਇਰ ਜੀ ਨੇ ਹੀ ਦਸਵੇਂ ਪਾਤਸ਼ਾਹ ਜੀ ਨੂੰ ਜਦੋਂ ਗੁਰਤਾ ਗੱਦੀ ਤੇ ਬੈਠੇ ਸ਼ਸਤਰ ਭੇਟ ਕੀਤੇ।
ਲੈ ਕਰ ਤਾਰੇ ਗੁਰ ਸ਼ਮਸ਼ੇਰ,
ਸ਼ਮਸ਼ੀਰ ਲੈ ਕੇ ਤੇਗ ਲੈ ਕੇ ਮਹਾਰਾਜ ਜੀ ਨੇ ਭਾਈ ਰਾਮ ਕੋਇਰ ਜੀ ਕੋਲੋਂ ਆਪਣੇ ਗਾਤਰੇ ਸਜਾਈ।
ਦਸ ਪਾਤਸ਼ਾਹਾਂ ਕੇ ਨਿਤ ਸੰਗੀ,
ਏਦਾਂ ਬਾਬਾ ਬੁੱਢਾ ਜੀ ਔਰ ਉਹਨਾਂ ਦਾ ਪਰਿਵਾਰ ਉਹਨਾਂ ਦੇ ਵੰਸ਼ ਦੇ ਸਾਹਿਬਜ਼ਾਦੇ ਦਸ ਗੁਰੂ ਸਾਹਿਬਾਨਾਂ ਦੇ ਸੰਗੀ ਰਹੇ ਨੇ।
ਸਤਿਗੁਰ ਕ੍ਰਿਤ ਕੋ ਚਿਤ ਚੈ ਚੰਗੀ,
ਜਿਨ੍ਹਾਂ ਨੇ ਸਤਿਗੁਰਾਂ ਦੀ ਜਿਹੜੀ ਕ੍ਰਿਤ ਹੈ ਸੇਵਾ ਹੈ ਉਹ ਬੜੀ ਭਾਵਨਾ ਨਾਲ ਕੀਤੀ ਹੈ।
ਜਗ ਮੈਂ ਬੋ ਸਿੱਖੀ ਬਿਸਤਾਰੀ, ਅਨਕ ਨਰਨ ਕੋ ਕੀਨ ਉਦਾਰੀ।
ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਉਹਨਾਂ ਦੇ ਸਾਹਿਬਜ਼ਾਦਿਆਂ ਨੇ ਅੰਸ ਬੰਸ਼ ਨੇ ਬੜਾ ਪ੍ਰਚਾਰ ਕੀਤਾ ਸਿੱਖੀ ਦਾ, ਸਾਰੇ ਜਗਤ ਵਿੱਚ ਸਿੱਖੀ ਦਾ ਬੜਾ ਭਾਰੀ ਪ੍ਰਸਾਰ ਤੇ ਪ੍ਰਸਾਰ ਕੀਤਾ।
ਸ੍ਰੀ ਸਤਿਗੁਰ ਦਸਵੇਂ ਪਾਤਸ਼ਾਹ,
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਗਮਨ ਕੀਨ ਜਬ ਸੱਚਖੰਡ ਮਾਉ,
ਜਦੋਂ ਦਸਵੇਂ ਪਾਤਸ਼ਾਹ ਜੀ ਨੇ ਸੱਚਖੰਡ ਜਾਣਾ ਕੀਤਾ, ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਸੱਚਖੰਡ ਚਲੇ ਗਏ, ਜੋਤੀ ਜੋਤ ਸਮਾ ਗਏ।
ਪੰਥ ਖਾਲਸਾ ਉਤਪਤ ਕਰਕੇ,
ਖਾਲਸੇ ਪੰਥ ਦੀ ਉਤਪਤੀ ਦਸਵੇਂ ਪਾਤਸ਼ਾਹ ਨੇ ਕੀਤੀ, ਪੰਥ ਖਾਲਸਾ ਉਤਪੰਨ ਕਰਕੇ अवचल नगर नांदेड़ सचखंड श्री हजूर साहब दी पवित्र धरती ते दसवें पातशाह जदों ज्योति जोत समाए
राज तेज को छतर सो तार के
खालसा पंथ साज के ते राज प्रताप तेज दा जेड़ा छतर है ओ पंथ
दोएरा हस्ता मलक समान और जिनके दिड़ ब्रह्म ज्ञान श्री बुड्ढा साहिब वे नमो बंद कर पान
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे अत्यंत बड़े भाग हैं के दीन दुनिया दे मालक सर्वसांझी बालता दे सांझे रहबर कलयुगी जीवां दे उधार करता धन धन श्री गुरु ग्रंथ साहिब जी महाराज और नौवें पातशाह धर्म धुरंधर सतगुरु धन धन श्री गुरु तेग बहादुर साहिब जी महाराज जी दे पवित्र पावन चरण छो प्राप्त इतिहासक स्थान ते जुड़ के नेता प्रति एकत्र हो के सतगुरां दा पावन इतिहास सतगुरु जी दे दर घर दी पवित्र पावन कथा आप जी सरवण कर रहे हो। श्री गुर प्रताप सूरत ग्रंथ दी कथा लिखण दा मुढ किवें बज्जा है ओ मां कवि भाई संतोख सिंह जी दस रहे ने कि जिस वेले असी कैंथल आए इत्थे आके साडे कोल सौ साखी सानू हथ लगी जिहड़ी सौ साखी ब्रह्म ज्ञानी बाबा बुढ़ा साहब जी दे परिवार चों ऐसे बाबा बुढ़ा साहब जिन्हां नूं बाल अवस्था विच ही गुरु नानक साहब कोलों ब्रह्म ज्ञान की प्राप्ति हो गई और पहले पातशाह तो लैके छेवें पातशाह तक गुरु साहब के घर विच रह के सेवा करते रहे ते दूसरे गुरदेव तो छेवें पातशाह तक गुरियाई का तिलक भी बाबा बुढ़ा साहब जी अपने हथीं देंदे रहे और उन्हां तों बाद सतवें ते दसवें पातशाह तक जो गुरियाई दा तिलक है वह भी बाबा बुढ़ा साहब दी अंश वंश देंदी रही है। गुरु घर दे विच महान गुरसिख हो निबड़े ने बाबा बुढ़ा साहब जिहड़े आप तां तरे ही अपनी संगत करन वाले सैकड़े जीवां नूं उन्हां ने इस भव सागर तों तारिया अजर नूं जरन वाले जां इस तरह कह लईए भी जिवें धरती नूं भी शायद धीरज रखना बाबा बुढ़ा साहब ने सिखाया होवे कि हे धरणी धीरज इस ढंग नाल रखीदा है। एहो जी महान कुल बाबा बुढ़ा साहब जी दी उन्हां दी कुल विच एक महान तपस्वी कमल दे फुल वांगू खिड़े ब्रह्म ज्ञानी भाई राम कुवेर साहब एहो महापुरख ने जिन्हां ने दसवें पातशाह गुरु कलगीधर जी नूं गुरियाई दा तिलक दित्ता सी इह बाबा बुढ़ा साहब दी अंश वंश चों हन। भाई राम कुवेर जी जो आत्म ज्ञानी ने ब्रह्म ज्ञानी ने जदों दसवें पातशाह ज्योति जोत समा गए ते भाई राम कुवेर जी उस वक्त उपराम हो के अपने जद्दी नगर रमदास के नगर विच आ गए। उधर सिंह भी बड़े विरागी होए सन भाई साहब सिंह आदिक होर सिंह इकट्ठे हो के भाई राम कुवेर जी कोल आए ते कहण लगे भाई राम कुवेर जी तुसी गुरु साहब की संगत कीती है वड्डे सतगुरां दा इतिहास भी तुहानू पता है कृपा करके सानू गुरु साहबां दा इतिहास सुनाओ वड्डियां सतगुरां दी कथा सुनाओ तुहाडे चंद्रमा जैसे मुख तो अमृत रूपी कथा निकलेगी असी अपने कन्ना रूपी डोनियां नाल भर भर के पीवांगे। भाई राम कुवेर साहब ने स्रोतियां दी उस वेले बेनती सुनी ते गुरु साहब दी कथा सारा इतिहास दूसरे पातशाह तो लैके दसवें पातशाह तक ਇਹ ਸਾਰੀ ਕਥਾ ਭਾਈ ਰਾਮ ਕੁਇਰ ਜੀ ਨੇ ਸਿੰਘਾਂ ਨੂੰ ਸੁਣਾਈ। ਸਾਹਿਬ ਸਿੰਘ ਨੇ ਸਾਰੀ ਕਥਾ ਸੁਣਦਿਆਂ ਸੁਣਦਿਆਂ ਲਿਖ ਲਈ ਸੀ। ਉਸੇ ਦੇ ਆਧਾਰ ਤੇ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਸਾਰੀ ਕਥਾ ਕਾਵਿ ਰੂਪ ਚ ਲਿਖੀ ਹੈ। ਜਦੋਂ ਭਾਈ ਰਾਮ ਕੁਇਰ ਜੀ ਦਾ ਜ਼ਿਕਰ ਹੋਇਆ, ਭਾਈ ਸੰਤੋਖ ਸਿੰਘ ਜੀ ਨੇ ਭਾਈ ਰਾਮ ਕੁਇਰ ਜੀ ਦਾ ਜ਼ਿਕਰ ਕੀਤਾ ਕੈਂਥਲੀ, ਕਿਉਂਕਿ ਭਾਈ ਸਾਹਿਬ ਦੀ ਜਿਹੜੀ ਕਥਾ ਸੂਰਜ ਪ੍ਰਕਾਸ਼ ਦੀ ਰੋਜ਼ ਲਿਖਦੇ ਸੀ, ਹਰ ਰੋਜ਼ ਸ਼ਾਮ ਨੂੰ ਨੌਵੇਂ ਪਾਤਸ਼ਾਹ ਦਾ ਉੱਥੇ ਅਸਥਾਨ ਹੈ ਕੈਂਥਲ ਚ, ਉਹਨਾਂ ਦੀ ਹਵੇਲੀ ਦੇ ਬਿਲਕੁਲ ਨੇੜੇ ਹੈ, ਉੱਥੇ ਭਾਈ ਸੰਤੋਖ ਸਿੰਘ ਜੀ ਸ਼ਾਮ ਨੂੰ ਫਿਰ ਉਹ ਸਾਰੀ ਕਥਾ ਕਰਿਆ ਕਰਦੇ ਸੀ। ਦਿਨੇ ਲਿਖ ਲੈਣੀ, ਸ਼ਾਮ ਨੂੰ ਕਥਾ ਸੰਗਤ ਨੂੰ ਸੁਣਾਉਣੀ, ਤੇ ਜਿਹੜੀ ਸੰਗਤ ਕਥਾ ਸੁਣਦੀ ਸੀ, ਸਰੋਤਿਆਂ ਨੇ ਬੇਨਤੀ ਕੀਤੀ ਭਾਈ ਸੰਤੋਖ ਸਿੰਘ ਨੂੰ ਕਿ ਭਾਈ ਸਾਹਿਬ ਜੀ, ਆਪ ਜੀ ਨੇ ਜਿਹੜਾ ਭਾਈ ਰਾਮ ਕੁਇਰ ਜੀ ਦਾ ਜ਼ਿਕਰ ਕੀਤਾ ਵੀ ਉਹ ਅੰਮ੍ਰਿਤ ਛੱਕ ਕੇ ਮੁੜ ਕੇ ਗੁਰਬਖਸ਼ ਸਿੰਘ ਬਣ ਗਏ, ਭਾਈ ਰਾਮ ਕੁਇਰ ਜੀ ਦੇ ਬਾਰੇ ਸਾਨੂੰ ਕੁਝ ਸੁਣਾਓ ਪਹਿਲਾਂ, ਵੀ ਜਿਨ੍ਹਾਂ ਨੇ ਸਾਰੀ ਕਥਾ ਸੁਣਾਈ ਹੈ ਸਾਨੂੰ ਉਹਨਾਂ ਦਾ ਵੀ ਤਾਂ ਪਤਾ ਹੋਵੇ ਵੀ ਉਹ ਕੌਣ ਸੀ, ਭਾਈ ਰਾਮ ਕੁਇਰ ਜੀ ਕਿਹੋ ਜਿਹੀ ਹਸਤੀ ਸਨ, ਉਹ ਕਿਹੋ ਜਿਹੀ ਅਵਸਥਾ ਦੇ ਮਾਲਕ ਸਨ, ਉਹ ਕਿਵੇਂ ਰਾਮ ਕੁਇਰ ਤੋਂ ਅੰਮ੍ਰਿਤ ਛੱਕ ਕੇ ਖੰਡੇ ਬਾਟੇ ਦੀ ਪੁੱਲ ਛੱਕ ਕੇ ਗੁਰਬਖਸ਼ ਸਿੰਘ ਬਣੇ, ਕਿਵੇਂ ਗੁਰੂ ਸਾਹਿਬ ਦੇ ਨਾਲ ਰਹੇ, ਤੇ ਕਿਰਪਾ ਕਰਕੇ ਤੁਸੀਂ ਸਾਨੂੰ ਭਾਈ ਰਾਮ ਕੁਇਰ ਜੀ ਬਾਰੇ ਕੁਝ ਸੁਣਾਓ। ਉਸ ਵਕਤ ਫਿਰ ਭਾਈ ਸੰਤੋਖ ਸਿੰਘ ਜੀ ਨੇ ਬ੍ਰਹਮ ਗਿਆਨੀ ਭਾਈ ਰਾਮ ਕੁਇਰ ਜੀ ਬਾਰੇ ਕੁਝ ਕੁ ਕਥਾ ਕਿ ਭਾਈ ਰਾਮ ਕੁਇਰ ਜੀ ਦੀ ਜਿੰਨੀ ਹਸਤੀ ਸੀ ਉਹਦੇ ਬਾਰੇ ਭਾਈ ਸਾਹਿਬ ਜੀ ਨੇ ਕੁਝ ਕੁ ਕਥਾ ਬ੍ਰਹਮ ਗਿਆਨੀ ਭਾਈ ਰਾਮ ਕੁਇਰ ਜੀ ਦੀ ਸੰਗਤ ਨੂੰ ਸੁਣਾਈ, ਉਹ ਆਪਾਂ ਨੂੰ ਵੀ ਸਾਰਿਆਂ ਨੂੰ ਸੁਣਾ ਰਹੇ ਨੇ। ਆਓ, ਇਸ ਗ੍ਰੰਥ ਦੇ ਉਚਾਰਨ ਕਰਤਾ ਭਾਈ ਰਾਮ ਕੁਇਰ ਜੀ ਨੇ, ਇਸ ਕਰਕੇ ਸਾਨੂੰ ਵੀ ਭਾਈ ਰਾਮ ਕੁਇਰ ਜੀ ਦੇ ਬਾਰੇ ਪਤਾ ਹੋਣਾ ਚਾਹੀਦਾ ਵੀ ਉਹ ਕਿਹੋ ਜਿਹੇ ਮਹਾਂਪੁਰਖ ਸਨ, ਕੈਸੀ ਅਵਸਥਾ ਦੇ ਮਾਲਕ ਸਨ। ਭਾਈ ਰਾਮ ਕੁਇਰ ਜੀ ਦੇ ਜੀਵਨ ਬਾਰੇ ਕੁਝ ਕੁ ਪ੍ਰਸੰਗ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸਤਨਾਮ ਸ਼੍ਰੀ
ਦੁਇਰਾ ਹਸਤਾ ਮਲਕ ਸਮਾਨ ਉਰ ਜਿਨਕੇ ਦਿੜ ਬ੍ਰਹਮ ਗਿਆਨ।
ਖਾਲਸਾ ਜੀ, ਜਿਵੇਂ ਹੱਥ ਤੇ ਧਰੇ ਔਲੇ ਵਾਂਗੂ ਹੱਥ ਤੇ ਧਰਿਆ ਔਲਾ ਸਾਹਮਣੇ ਦਿਸਦਾ ਨਾ, ਉਹਦੇ ਵਿਚ ਕੋਈ ਲੁਕਾ ਛਪਾ ਨਹੀਂ ਹੁੰਦਾ, ਏਦਾਂ ਦੇ ਸਮਾਨ ਬਿਰਤੀ ਬਾਬਾ ਬੁੱਢਾ ਸਾਹਿਬ ਜੀ ਦੀ ਸਮ ਬਿਰਤੀ, ਹਰ ਇੱਕ ਸੋਗ ਵਿਚ, ਸੁੱਖ ਦੁੱਖ ਵਿਚ, ਖੁਸ਼ੀ ਗਮੀ ਚ ਇਕ ਜੀ ਬਿਰਤੀ। ਫਿਰ ਜਿਵੇਂ ਹੱਥ ਤੇ ਔਲਾ ਰੱਖਿਆ ਸਾਹਮਣੇ ਦਿਸਦਾ ਹੈ, ਏਦਾਂ ਬਾਬਾ ਬੁੱਢਾ ਸਾਹਿਬ ਜੀ ਦੇ ਹਿਰਦੇ ਚ ਬ੍ਰਹਮ ਗਿਆਨ ਸਾਹਮਣੇ ਸੀਗਾ। ਜਿਵੇਂ ਹੱਥ ਤੇ ਧਰਿਆ ਔਲਾ ਸਾਹਮਣੇ ਦਿਸਦਾ ਹੈ, ਏਦਾਂ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਬ੍ਰਹਮ ਗਿਆਨ ਉਜਾਗਰ ਹੈ, ਬ੍ਰਹਮ ਗਿਆਨ ਉਹਨਾਂ ਦੇ ਅੰਦਰ ਪ੍ਰਗਟ ਹੈ।
ਸ੍ਰੀ ਬੁੱਢਾ ਸਾਹਿਬ ਪਏ ਨਮਾ ਬੰਦ ਕਰ ਪਾਨ।
ਇਹੋ ਜਿਹੇ ਮਹਾਨ ਗੁਰਮੁਖ ਪਿਆਰੇ ਸ੍ਰੀ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ, ਜਿਨ੍ਹਾਂ ਅੰਦਰ ਹੱਥ ਤੇ ਧਰੇ ਔਲੇ ਵਾਂਗੂ ਬ੍ਰਹਮ ਗਿਆਨ ਉਜਾਗਰ ਸੀ, ਪ੍ਰਗਟ ਸੀ, ਐਸੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਚ ਮੈਂ ਦੋਵੇਂ ਹੱਥ ਜੋੜ ਕੇ ਪਹਿਲਾਂ ਵੰਦਨਾ ਕਰਦਾ। ਇਹੋ ਜਿਹੇ ਮਹਾਨ ਤਪੀ, ਮਹਾਨ ਜਪੀ, ਮਹਾਨ ਸਤੀ, ਔਰ ਜਿਹੜਾ ਬਚਨ ਆਪਣੀ ਰਸਨਾ ਤੋਂ ਕਿਹਾ ਪੂਰਾ ਹੋਇਆ, ਐਸੇ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੂੰ ਮੈਂ ਹੱਥ ਜੋੜ ਕੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ।
ਜੋ ਪਈ ਗੁਰਸਿੱਖੀ ਕੀ ਅਵਧੇ ਅਦਾਰਾ।
ਬਾਬਾ ਬੁੱਢਾ ਜੀ ਗੁਰਸਿੱਖੀ ਦੀ ਅਵਧੀ ਨੇ, ਜਿਵੇਂ ਹਰ ਇੱਕ ਚੀਜ਼ ਦੀ ਕੋਈ ਹੱਦ ਹੁੰਦੀ ਹੈ ਨਾ, ਤੇ ਉਹ ਜਦੋਂ ਹੱਦ ਹੁੰਦੀ, ਹੱਦ ਤੋਂ ਪਰੇ ਫਿਰ ਕੋਈ ਕੰਮ ਨਹੀਂ ਹੁੰਦਾ। ਏਦਾਂ ਹੀ ਬਾਬਾ ਬੁੱਢਾ ਸਾਹਿਬ ਜੀ ਗੁਰਸਿੱਖੀ ਦੀ ਅਵਧ ਅਧਾਰਾ, ਗੁਰਸਿੱਖੀ ਦੀ ਅਵਧੀ ਨੇ, ਗੁਰਸਿੱਖੀ ਦੀ ਹੱਦ ਹਨ।
ਜਿਮ ਸਭ ਜਲ ਕੀ ਸਿੰਧ ਅਪਾਰਾ।
ਜਿਵੇਂ ਸਾਰੇ ਪਾਣੀਆਂ